ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਤਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹੀ ਅਰ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮੱਥਾ ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ ਗੁਰ ਨਾਮ ਦਿਓ ਰਿਨ ਲੱਥ ਮੇਰਾ ਹੀ ਅਰ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮੱਥਾ ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ ਗੁਰ ਨਾਮ ਦਿਓ ਰਿਨ ਲੱਥ ਮੇਰੇ ਮਨ ਭਜ ਰਾਮ ਨਾਮ ਸਭ ਅਰਥ ਗੁਰ ਪੂਰੈ ਹਰ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥ ਰਹਾਉ ਬਿਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਥ ਤਿਨ ਸਾਧੂ ਚਰਨ ਨਾ ਸੇਵੇ ਕਬਹੂ ਤਿਨ ਸਭ ਜਨਮ ਅਕਥ ਜਿਨ ਸਾਧੂ ਚਰਨ ਸਾਧ ਪੱਗ ਸੇਵੇ ਤਿਨ ਸਫਲਿਓ ਜਨਮ ਸਨਥ ਮੋਕੋ ਕੀਜਾ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨ ਨਾਥ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥ ਹਮ ਅੰਧਲੇ ਕਉ ਗੁਰ ਅੰਚਲ ਦੀਜਾ ਜਨ ਨਾਨਕ ਚੱਲਹਿ ਮਿਲੰਥ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚੱਲਹਿ ਮਾਰਗ ਪੰਥ ਹਮ ਅੰਧਲੇ ਕਉ ਗੁਰ ਅੰਚਲ ਦੀਜਾ ਜਨ ਨਾਨਕ ਚੱਲਹਿ ਮਿਲੰਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਭੀਸ਼ਮਾਰਯਥਾਗੰਤਯਤੋਲੈ ਜਿਉਂ ਬੁਲਾਵਹੁ ਤਿਉ ਨਾਨਕ ਦਾਸ ਬੋਲੇ ਜੀ ਜੰਤ ਕੇ ਠਾਕੁਰਾ ਆਪੇ ਵਰਤਣ ਹਾਰ ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾਰ ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾਰ ਪਰਮ ਸਨਮਾਨ ਆਵਰ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬੇ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਬਰਕਤਮਈ ਕਦਮਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਗੁਰੂਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਮਰਾਮਤਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਹੈ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀਆਂ ਨੇ ਨਜ਼ਰੇ ਇਨਾਇਤ ਕਰਦਿਆਂ ਇਸ ਬ੍ਰਹਿਮੰਡ ਦੇ ਸਭ ਤੋਂ ਰੂਹਾਨੀ ਅਸਥਾਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਦਾਨ ਕੀਤਾ ਹੈ। ਸਤਿਗੁਰੂ ਜੀ ਦੇ ਦਰੋਂ ਨਿਵਾਜੇ ਹੋਏ ਰਸਕ ਕੀਰਤਨੀਆਂ ਤੋਂ ਬੜੇ ਪ੍ਰੇਮ ਰਸ ਵਿੱਚ ਸਰਵੱਤਰ ਆਸਾ ਪੂਰਨ ਕਰਨਹਾਰ ਸ੍ਰੀ ਆਸਾ ਕੀ ਵਾਰ ਦੇ ਗਾਇਨ ਆਪਨੇ ਸਰਵਣ ਕੀਤੇ ਨੇ। ਫਿਰ ਸਦਾਏ ਬਾਰਗਾਹ ਪਾਰ ਬ੍ਰਹਮ ਪਰਮੇਸ਼ਵਰ ਦੀ ਬਾਰਗਾਹ ਦਾ ਮੁਬਾਰਕ ਹੁਕਮਨਾਮਾ ਜੋ ਅੱਜ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਰਸਨਾ ਤੋਂ ਪ੍ਰਾਪਤ ਹੋਇਆ ਇਹਨਾਂ ਮਹਾਂਬੋਲਾਂ ਦਾ ਪਾਠ ਆਪਣੇ ਪ੍ਰੇਮ ਸਹਿਤ ਸਰਵਣ ਕੀਤਾ ਹੈ। ਗੁਰੂ ਮੇਹਰ ਸਦਕਾ ਕੁਝ ਸਮਾਂ ਹੋਰ ਗੁਰੂ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਚੋਲੀ 'ਚ ਪੈ ਸਕੇ ਇਸ ਲਈ ਪੇਸ਼ਤਰ ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਨਾਨਕ ਦੇਵ ਜੀ ਦੇ ਚਰਨ ਕਮਲਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸੀਸ 'ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਰਾਹੀਂ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਹਨਾਂ ਮਹਾਂਬੋਲਾਂ ਵਿੱਚ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਬਰਕਤਾਂ ਇਨਾਇਤਾਂ ਦੇ ਹਜ਼ਾਰਾਂ ਖਜ਼ਾਨਿਆਂ ਦੀ ਇੱਕ ਚਾਬੀ ਸਾਨੂੰ ਪ੍ਰਦਾਨ ਕੀਤੀ ਹੈ। ਅਗਰ ਇਹ ਚਾਬੀ ਸਾਡੇ ਹੱਥ ਵਿੱਚ ਆ ਜਾਏ ਪ੍ਰਾਪਤ ਹੋ ਜਾਏ ਤੇ ਹਜ਼ਾਰਾਂ ਲੱਖਾਂ ਕਰੋੜਾਂ ਬਰਕਤਾਂ ਦੇ ਖਜ਼ਾਨੇ ਖੁੱਲ ਜਾਂਦੇ ਹਨ, ਦਰਵਾਜ਼ੇ ਖੁੱਲ ਜਾਂਦੇ ਨੇ ਸਾਰੇ। ਔਰ ਉਹ ਚਾਬੀ ਹੈ ਸਾਹਿਬ ਜੀ ਦੇ ਮਹਾਂਬੋਲ, ਜਿਨ੍ਹਾਂ ਚ ਆਪ ਕਹਿੰਦੇ ਨੇ ਮੇਰੇ ਮਨ ਪਜ ਰਾਮ ਨਾਮ ਸਭ ਅਰਥਾ। ਅਰਥਾ ਦਾ ਅਰਥ ਵਿਦਵਾਨਾਂ ਨੇ ਕੀਤਾ ਹੈ ਪਦਾਰਥ ਸਾਰੇ, ਮੂਲ ਰੂਪ ਵਿੱਚ ਚਾਰ ਪਦਾਰਥ ਹਨ, ਧਰਮ ਅਰਥ ਕਾਮ ਮੋਖ ਕਾ ਦਾਤਾ। ਚਾਰ ਪਦਾਰਥ ਜੇ ਕੋਈ ਮੰਗੈ ਸਭ ਜਣਾਂ ਕੀ ਸੇਵਾ ਲਾਗੈ। ਧਰਮ ਅਰਥ ਕਾਮ ਅਤੇ ਮੋਕਸ, ਇਹਨਾਂ ਦੋ ਦਾ ਸੰਬੰਧ ਸੰਸਾਰ ਨਾਲ ਹੈ, ਕਾਮ ਅਤੇ ਅਰਥ ਦਾ ਦੋ ਦਾ ਸੰਬੰਧ ਨਿਰੰਕਾਰ ਨਾਲ ਹੈ, ਧਰਮ ਅਤੇ ਮੋਕਸ ਦਾ। ਸਾਰੀ ਦੁਨੀਆ ਦੀਆਂ ਬਰਕਤਾਂ ਇਹਨਾਂ ਚਾਰ ਪਦਾਰਥਾਂ ਵਿੱਚ ਹੀ ਆ ਜਾਂਦੀਆਂ। ਕਿਸੇ ਨੂੰ ਧਨ ਚਾਹੀਦਾ ਹੈ, ਸਨਮਾਨ ਚਾਹੀਦਾ ਹੈ, ਸਰੀਰਕ ਬਲ ਚਾਹੀਦਾ ਹੈ, ਤੰਦਰੁਸਤੀ ਚਾਹੀਦੀ ਹੈ, ਹਰ ਤਰ੍ਹਾਂ ਦੀਆਂ ਬਰਕਤਾਂ ਇਹਨਾਂ ਚਾਰ ਪਦਾਰਥਾਂ ਵਿੱਚ ਆ ਜਾਂਦੀਆਂ। ਗੁਰੂ ਰਾਮਦਾਸ ਮਹਾਰਾਜ ਦੇ ਬੋਲ ਨੇ, ਕਹਿੰਦੇ ਨੇ ਇਹ ਮੇਰੇ ਮਨ, ਜੇ ਤੂੰ ਸਾਰੀਆਂ ਬਰਕਤਾਂ ਚਾਹੁੰਦਾ ਹੈ, ਇਨਾਇਤਾਂ ਚਾਹੁੰਦਾ ਹੈ, ਮਾਣ ਸਨਮਾਨ ਚਾਹੁੰਦਾ ਹੈ, ਔਰ ਕੇਵਲ ਸੰਸਾਰ 'ਤੇ ਹੀ ਮਾਣ ਸਨਮਾਨ ਨਹੀਂ ਮਿਲੇਗਾ, ਨਿਰੰਕਾਰ ਦੀ ਬਾਰਗਾਹ ਵਿੱਚ ਵੀ ਪ੍ਰਾਪਤ ਹੋਵੇਗਾ। ਮੇਰੇ ਮਨ ਪਜ ਰਾਮ ਨਾਮ ਸਭ ਅਰਥਾ, ਤੈਨੂੰ ਸਾਰੇ ਪਦਾਰਥ ਮਿਲਣਗੇ, ਸਾਰੀਆਂ ਬਰਕਤਾਂ ਮਿਲਣਗੀਆਂ, ਵਡਿਆਈਆਂ ਤੇਰੀ ਝੋਲੀ ਵਿੱਚ ਪੈ ਜਾਣਗੀਆਂ। ਪਰ ਇਹ ਨਾਮ ਪ੍ਰਾਪਤ ਕਿੱਥੋਂ ਹੋਵੇਗਾ, ਸਵਾਲ ਮਨ ਵਿੱਚ ਆ ਸਕਦਾ ਹੈ, ਇਹ ਵਿਚਾਰ ਮਨ ਵਿੱਚ ਆ ਸਕਦਾ ਹੈ। ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੁੜੇ ਹੋਏ ਨੇ ਉਹਨਾਂ ਦੇ ਮਨ ਵਿੱਚ ਤੇ ਨਹੀਂ ਆਵੇਗਾ, ਕਿਉਂਕਿ ਉਹਨਾਂ ਨੂੰ ਪਤਾ ਹੈ ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ। ਪਰ ਜਿਹੜਾ ਮਨੁੱਖ ਅਜੇ ਨਵਾਂ ਨਵਾਂ ਹੈ, ਉਸਨੂੰ ਮਨ ਵਿੱਚ ਸਵਾਲ ਆ ਸਕਦਾ ਹੈ ਕਿ ਮਿਲੇਗਾ ਕਿੱਥੋਂ, ਪ੍ਰਾਪਤ ਕਿਵੇਂ ਹੋਵੇਗਾ। ਸਾਹਿਬ ਗੁਰੂ ਰਾਮਦਾਸ ਮਹਾਰਾਜ ਮੁਸਕਰਾਉਂਦਿਆਂ ਹੋਇਆਂ ਇਹ ਦਾਤ ਸਾਡੀ ਝੋਲੀ 'ਚ ਪਾ ਰਹੇ ਨੇ, ਕਹਿੰਦੇ ਨੇ ਗੁਰਪੂਰੈ ਹਰ ਨਾਮ ਦਿਰੜਾਇਆ। ਪੂਰੇ ਗੁਰੂ ਨੇ ਇਹ ਨਾਮ ਦ੍ਰਿੜ ਕਰਾਇਆ ਹੈ, ਪੂਰੇ ਗੁਰੂ ਦੁਆਰਾ ਇਹ ਨਾਮ ਦ੍ਰਿੜ ਹੁੰਦਾ ਹੈ। ਗੁਰਪੂਰੈ ਹਰ ਨਾਮ ਦ੍ਰਿੜਾਇਆ, ਬਿਨ ਨਾਵੇ ਜੀਵਨ ਬਿਰਥਾ। ਪਰ ਜੇ ਨਾਮ ਝੋਲੀ ਵਿੱਚ ਨਾ ਹੋਵੇ, ਨਾਮ ਦੀ ਦਾਤ ਕੋਲ ਨਾ ਹੋਵੇ, ਤੇ ਫਿਰ ਤੇਰਾ ਸਾਰਾ ਹੀ ਜੀਵਨ ਬੇਅਰਥ ਹੈ। ਜੇ ਬਚਪਨ ਵਿੱਚ ਨਾਮ ਨਾ ਜਪਿਆ ਜਾਵੇ, ਬਚਪਨ ਬੇਅਰਥ ਹੋ ਜਾਏਗਾ। ਜਵਾਨੀ ਦੇ ਸਮੇਂ ਵਿੱਚ ਜਪ ਨਾ ਹੋਵੇ, ਜਵਾਨੀ ਬੇਅਰਥ ਹੋ ਜਾਏਗੀ, ਵਾਸਨਾ ਦੇ ਵੇਗ ਵਿੱਚ ਰੁੜ ਜਾਏਗੀ, ਮਨੁੱਖ ਨਸ਼ਿਆਂ ਨਾਲ ਜੁੜ ਜਾਏਗਾ, ਨਸ਼ਿਆਂ ਦੀ ਸੌਦਾਗਰੀ ਨਾਲ ਜੁੜ ਜਾਏਗਾ, ਔਰ ਲੱਖਾਂ ਕਰੋੜਾਂ ਮਨੁੱਖਾਂ ਦੀ ਜ਼ਿੰਦਗੀ ਦੇ ਖਾਤਮੇ ਦਾ ਬਾਇਸ ਬਣ ਜਾਏਗਾ, ਅਗਰ ਹਿਰਦਾ ਨਾਮ ਨਾਲੋਂ ਟੁੱਟਿਆ ਹੋਇਆ ਹੈ। ਨਾਮ ਤੋਂ ਬਿਨਾਂ ਸੁੱਖ ਪ੍ਰਾਪਤ ਨਹੀਂ ਹੋ ਸਕਦਾ, ਮਹਾਰਾਜ ਨੇ ਬਾਰ ਬਾਰ ਇਹ ਬੋਲ ਆਪਣੀ ਬਾਣੀ ਵਿੱਚ ਆਖੇ ਹਨ। ਜੇ ਬੁਢਾਪੇ ਵਿੱਚ ਨਾਮ ਨਾ ਜਪਿਆ ਜਾਏ ਤੇ ਬੁਢਾਪਾ ਰੋਗਾਂ ਦਾ ਕਾਰਨ ਹੈ, ਰੋਗਾਂ ਦਾ ਬਾਇਸ ਹੈ, ਇੱਕ ਬਹੁਤ ਬੜੀ ਬਿਮਾਰੀ ਹੈ, ਉਸ ਵਿੱਚ ਜੀਵਨ ਦੁੱਖ ਨਾਲ ਭਰਿਆ ਰਹੇਗਾ। ਮਹਾਰਾਜ ਜੀ ਦੇ ਬੋਲ ਨੇ, ਕਹਿੰਦੇ ਨੇ ਜੇ ਨਾਮ ਨਾਲ ਹਿਰਦਾ ਜੁੜਿਆ ਰਹੇ ਤਾਂ ਫਿਰ ਇਹ ਪੰਗਤੀ ਉਹਨਾਂ 'ਤੇ ਲਾਗੂ ਹੋ ਜਾਂਦੀ ਹੈ, ਗੁਰਮੁਖ ਬੁੱਢੇ ਕਦੇ ਨਾਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ। ਬੁਢਾਪੇ ਦਾ ਦੁੱਖ ਉਹਨਾਂ ਨੂੰ ਦੁੱਖ ਨਹੀਂ ਪਹੁੰਚਾਉਂਦਾ, ਜਵਾਨੀ ਵਿੱਚ ਵਾਸਨਾ ਦਾ ਵੇਗ ਉਹਨਾਂ ਨੂੰ ਬਹਾ ਕੇ ਨਹੀਂ ਲੈ ਜਾਂਦਾ, ਬਚਪਨ ਵਿੱਚ ਅਗਿਆਨਤਾ ਉਹਨਾਂ 'ਤੇ ਪ੍ਰਭਾਵੀ ਨਹੀਂ ਆਉਂਦੀ, ਜੇ ਹਿਰਦਾ ਨਾਮ ਨਾਲ ਜੁੜਿਆ ਹੋਏ, ਨਾਮ ਦੀ ਐਸੀ ਬਰਕਤ ਹੈ, ਨਾਮ ਦੀ ਐਸੀ ਵਡਿਆਈ ਹੈ ਕਿ ਮਨੁੱਖ ਦਾ ਮਾਰਗ ਦਰਸ਼ਨ ਕਰਦਾ ਹੈ। ਨਾਮ ਨੂੰ ਅਸੀਂ ਚਾਨਣ ਵੀ ਕਹਿ ਸਕਦੇ ਹਾਂ, ਪ੍ਰਕਾਸ਼ ਵੀ ਕਹਿ ਸਕਦੇ ਹਾਂ। ਅਤੇ ਮੈਂ ਅਰਜ਼ ਕਰਾਂ, ਸਭ ਕੁਝ ਘਰ ਵਿੱਚ ਹੋਵੇ, ਖਾਣ ਦੇ ਪਦਾਰਥ ਹੋਵਣ, ਪਹਿਰਨ ਦੇ ਬਸਤਰ ਹੋਵਣ, ਆਰਾਮ ਕਰਨ ਵਾਸਤੇ ਸਾਰਾ ਸਾਜੋ ਸਮਾਨ, ਗੱਦੇ ਅਤੇ ਆਦਿਕ ਮੌਜੂਦ ਹੋਵੇ, ਪਰ ਘਰ ਵਿੱਚ ਘੁੱਪ ਹਨੇਰਾ ਹੋਵੇ ਅਤੇ ਪੈਰਾਂ ਦੀਆਂ ਠੋਕਰਾਂ ਹੀ ਹੈ, ਸਭ ਕੁਝ ਦੁੱਖ ਹੀ ਹੈ ਸਭ ਕੁਝ, ਅਗਰ ਅੰਧਕਾਰ ਹੋ ਜਾਏ। ਇਸ ਤਰ੍ਹਾਂ ਕੋਈ ਮਨੁੱਖ ਭਾਵੇਂ ਬੜੇ ਵੱਡੇ ਸਿੰਘਾਸਣ 'ਤੇ ਬੈਠਾ ਹੋਵੇ, ਰਾਜ ਘਰਾਨੇ ਦਾ ਮਾਲਕ ਹੋਵੇ, ਰਾਜਕੁਮਾਰ ਹੋਵੇ, ਵਲੀ ਇਹਦੇ ਸਲਤਨਤ ਹੋਵੇ, ਪਰ ਜੇ ਨਾਮ ਹਿਰਦੇ ਵਿੱਚ ਨਹੀਂ ਹੈ, ਫਿਰ ਚੰਗੇਜ਼ ਖਾਨ ਹੋਵੇਗਾ, ਹਲਾਕੂ ਹੋਵੇਗਾ, ਹਿਟਲਰ ਹੋਵੇਗਾ, ਔਰ ਮੌਸੇ ਤੁੰਗ ਵਰਗਾ ਹੋਵੇਗਾ, ਅਗਰ ਨਾਮ ਹਿਰਦੇ ਵਿੱਚ ਨਹੀਂ। ਦੁਕਾਨਦਾਰ ਹੋਵੇਗਾ ਲੁਟੇਰਾ ਹੋਵੇਗਾ, ਰਾਜਨੀਤਿਕ ਹੋਵੇਗਾ ਕਾਤਲ ਹੋਵੇਗਾ, ਔਰ ਮੈਂ ਅਰਜ਼ ਕਰਾਂ ਸੰਸਾਰ ਨੂੰ ਦੁੱਖ ਦੇਣ ਵਾਲਾ ਹੋਵੇਗਾ। ਹਰ ਜ਼ਿੰਦਗੀ ਦੇ ਗੋਸੇ ਵਿੱਚ ਅਗਰ ਕੋਈ ਸਵਾਰਦਾ ਹੈ, ਉਹ ਕਰਤਾ ਪੁਰਖ ਦਾ ਨਾਮ ਹੀ ਸਵਾਰਦਾ ਹੈ। ਮਹਾਰਾਜ ਜੀ ਦੇ ਤੇ ਬੋਲਨੇ ਕਹਿੰਦੇ, ਨਾਮ ਬਿਨਾਂ ਭੋਜਨ ਵੀ ਵਿਸਟਾ ਖਾਣ ਜੈਸਾ ਹੈ, ਝੂਠ ਖਾਣ ਦੇ ਬਰਾਬਰ ਹੈ। ਮਹਾਰਾਜ ਦੇ ਬੋਲ ਸਾਹਮਣੇ ਮੌਜੂਦ ਨੇ ਤਾਂ ਇਹਨਾਂ ਬੋਲਾਂ ਨੂੰ ਢਾਲ ਬਣਾ ਕੇ ਇਹ ਬੋਲ ਆਖੇ ਜਾ ਸਕਦੇ ਨੇ, ਨਹੀਂ ਤੇ ਖੈਰ ਕੋਈ ਨਹੀਂ ਹੈ। ਸਾਹਿਬ ਫੁਰਮਾਨ ਕਰਦੇ ਨੇ, ਕਹਿੰਦੇ, ਨਾਮ ਬਿਨਾ ਜੋ ਪਹਿਰੇ ਖਾਏ, ਜਿਉ ਕੁੱਕਰ ਜੂਠਨ ਮਹਿ ਪਾਏ। ਜਿਵੇਂ ਕੁੱਕਰ ਦੇ ਮੂੰਹ ਵਿੱਚ ਜੂਠ ਪੈਂਦੀ ਹੈ ਨਾ, ਉਸ ਤਰ੍ਹਾਂ ਦਾ ਤੇਰਾ ਭੋਜਨ ਹੈ। ਨਾਮ ਬਿਨਾ ਜੇਤਾ ਵਿਵਹਾਰ, ਜਿਉ ਨਿਰਤਕ ਮਿੱਥਿਆ ਸ਼ਿੰਗਾਰ। ਬੜਾ ਸੋਹਣਾ ਸ਼ਿੰਗਾਰ ਕਰਕੇ ਗੱਲ ਕੀਮਤੀ ਰਤਨਾਂ ਦੀਆਂ ਮਾਲਾ ਪਾ ਕੇ ਸੀਸ ਨੂੰ ਵੱਡੇ ਤਾਜ ਨਾਲ ਸਜਾ ਕੇ ਵੀ ਜੇ ਤੂੰ ਘਰੋਂ ਬਾਹਰ ਨਿਕਲਦਾ ਹੈ ਤਾਂ ਪੁਰਖਾ ਫਿਰ ਮੁਰਦੇ ਦਾ ਹੀ ਸ਼ਿੰਗਾਰ ਹੈ। ਜੇ ਨਾਮ ਕੋਲ ਨਾ ਹੋਵੇ, ਫਿਰ ਕਿਸੇ ਵੀ ਜ਼ਿੰਦਗੀ ਦੇ ਗੋਸੇ ਵਿੱਚ ਮਨੁੱਖ ਸਫਲ ਨਹੀਂ ਆਉਂਦਾ। ਭਾਵੇਂ ਕਿਧਰੇ ਵੀ ਹੈਗਾ ਹੈ, ਕੁਛ ਵੀ ਕਰਦਾ ਹੈ, ਨਾਮ ਤੋਂ ਬਿਨਾਂ ਜ਼ਿੰਦਗੀ ਦੀ ਖੇਡ ਵਿਗੜ ਜਾਂਦੀ ਹੈ। ਇਸ ਲਈ ਸਾਹਿਬ ਜੀਆਂ ਨੇ ਇਹ ਮੁਬਾਰਕ ਬੋਲ ਆਪਣੀ ਬਾਣੀ ਦੁਆਰਾ ਸੰਸਾਰ ਦੀ ਝੋਲੀ 'ਚ ਪਾਏ ਹਨ। ਕਹਿੰਦੇ ਆਪਣੇ ਆਪ ਨੂੰ ਨੇ, ਮੇਰੇ ਮਨ ਪਜ ਰਾਮ ਨਾਮ ਸਭ ਅਰਥਾ, ਗੁਰਪੁਰੈ ਹਰ ਨਾਮ ਦ੍ਰਿੜਾਇਆ, ਬਿਨ ਨਾਵੇਂ ਜੀਵਨ ਬਿਰਥਾ। ਨਾਮ ਤੋਂ ਬਿਨਾਂ ਜੀਵਨ ਹੀ ਬੇਅਰਥ ਹੈ, ਇਸ ਦਾ ਲਾਭ ਹੀ ਕੋਈ ਨਹੀਂ ਹੈ, ਹੋਰ ਕੁਛ ਲਾਭ ਜ਼ਿੰਦਗੀ ਦਾ ਹੁੰਦਾ ਵੀ ਨਹੀਂ। ਭਾਈ ਸਾਹਿਬ ਭਾਈ ਨੰਦ ਲਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦੇ ਮੁਬਾਰਕ ਚਰਨਾਂ ਤੇ ਸੀਸ ਰੱਖ ਕੇ ਉਹਨਾਂ ਦੇ ਚਰਨ ਕਮਲਾਂ ਨੂੰ ਹੰਝੂਆਂ ਨਾਲ ਧੋਂਦਿਆਂ ਹੋਇਆਂ ਇਹ ਬੋਲ ਕਹਿੰਦੇ ਪਏ ਨੇ, ਹਵਾਏ ਜ਼ਿੰਦਗੀ ਅਵੁਰਦ ਦਰ ਵਜੂਦ ਮਰਾ, ਵਗਰਨਾ ਜ਼ੋ ਕੇ ਚੁਨੀ ਆਮਦਨ ਨਬੂਤ ਮਰਾ, ਖੁਸ਼ਸਤ ਉਮਰ ਕੇ ਦਰ ਯਾਦ ਬਿਗੁਜ਼ਰਦ। ਭਾਈ ਸਾਹਿਬ ਭਾਈ ਨੰਦ ਲਾਲ ਜੀ ਬੜੇ ਮਹਾਨ ਬੋਲ ਨੇ ਉਹਨਾਂ ਦੇ, ਕਹਿੰਦੇ ਨੇ ਉਹ ਉਮਰ ਦਾ ਸਮਾਂ ਭਾਗਾਂ ਭਰਿਆ ਹੈ, ਖੁਸ਼ੀਆਂ ਭਰਿਆ ਹੈ, ਖੁਸ਼ਸਤ ਉਮਰ ਕੇ ਦਰ ਯਾਦ ਬੇ ਗੁਜ਼ਰਦ, ਵਰਨਾ ਚੇ ਹਾਸਲ ਅਸਤ ਅਜੀ ਗੁੰਬਦੇ ਕਬੂਦ ਮਰਾ। ਫਿਰ ਇਸ ਨੀਲੇ ਅਸਮਾਨ ਥੱਲੇ ਰਹਿਣ ਦਾ ਭਾਵ ਜੀਵਨ ਦਾ ਲਾਭ ਹੀ ਕੋਈ ਨਹੀਂ ਹੈ, ਜੇ ਤੇਰਾ ਅੰਮ੍ਰਿਤ ਵੇਲੇ ਜਾਗਣਾ ਨਹੀਂ ਹੋਇਆ। ਤੁਸੀਂ ਜਿਸ ਵੀ ਮਹਾਂਪੁਰਖ ਨੂੰ ਪੁੱਛ ਸਕਦੇ ਹੋ, ਜਪਣ ਵਾਲਿਆਂ ਨੂੰ ਪੁੱਛ ਸਕਦੇ ਹੋ, ਬਾਬਾ ਫਰੀਦ ਸਾਹਿਬ ਜੀਆਂ ਤੋਂ ਹੀ ਪੁੱਛ ਲਓ, ਉਹ ਕਹਿੰਦੇ ਨੇ ਜੇ ਤੂੰ ਅੰਮ੍ਰਿਤ ਵੇਲੇ ਨਹੀਂ ਜਾਗਿਆ ਫਿਰ ਪੁਰਖਾ ਤੂੰ ਜਿਉਂਦਾ ਮਰਿਆ ਸਮਾਨ ਹੈ, ਫਿਰ ਆਪਣੇ ਆਪ ਨੂੰ ਜੀਵਦਿਆਂ ਵਿੱਚ ਸੁਮਾਰ ਨਾ ਕਰ। ਫਰੀਦਾ ਪਿੱਛਲ ਰਾਤ ਨਾ ਜਾਗਿਓ, ਜੀਵੰਦੜੋ ਮੋਇਓ। ਫਿਰ ਜਿਉਂਦਿਆਂ ਤੂੰ ਮਰਿਆ ਸਮਾਨ ਹੈ, ਤੇਰੇ 'ਚ ਤੇ ਮੁਰਦੇ 'ਚ ਫਰਕ ਕੋਈ ਨਹੀਂ ਹੈ। ਜੇ ਤਾਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ ਹੈ। ਪੁਰਖਾ ਤੂੰ ਪਰਮਾਤਮਾ ਨੂੰ ਵਿਸਾਰ ਦਿੱਤਾ ਹੈ, ਫਿਰ ਪਰਮਾਤਮਾ ਨੇ ਤਾਂ ਤੈਨੂੰ ਨਹੀਂ ਵਿਸਾਰਿਆ। ਇਹ ਤੇ ਤੂੰ ਵਫਾ 'ਚ ਜ਼ਫਾ ਕਰਦਾ ਪਿਆ ਹੈ, ਇਹ ਪ੍ਰੇਮ ਵਿੱਚ ਨਫ਼ਰਤ ਕਰਦਾ ਪਿਆ, ਉਹ ਤੈਨੂੰ ਇੱਕ ਪਲ ਲਈ ਵੀ ਨਹੀਂ ਵਿਸਾਰਦਾ। ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ, ਤੇ ਤੂੰ ਉਸਨੂੰ ਯਾਦ ਛੱਡ ਕੇ ਸੁੱਤਾ ਪਿਆ ਹੈ। ਬੜੇ ਲੋਕ ਨੇ ਐਸੇ ਜੋ ਕਹਿੰਦੇ ਹਨ ਪਰ ਕਰਦੇ ਨਹੀਂ, ਨਾ ਕਰਨੀ ਹੋਣ ਕਰਕੇ ਉਹਨਾਂ ਦੇ ਬੋਲਾਂ ਦਾ ਅਸਰ ਦੂਜਿਆਂ ਤੇ ਵੀ ਨਹੀਂ ਪੈਂਦਾ। ਜਦ ਐਸਾ ਜ਼ਿਕਰ ਚੱਲਦਾ ਨਾ, ਤੇ ਮੈਨੂੰ ਪੰਥ ਰਤਨ ਗੁਰਮਤ ਵਿਦਿਆ ਮਾਰਤੰਡ ਇਸ ਯੁੱਗ ਦੇ ਭਾਈ ਗੁਰਦਾਸ ਕਰਕੇ ਸਨਮਾਨੀ ਗਈ ਆਤਮਾ ਗਿਆਨੀ ਸੰਤ ਸਿੰਘ ਮਸਕੀਨ ਜੀ ਦਾ ਜੀਵਨ ਯਾਦ ਆ ਜਾਂਦਾ ਹੈ। 18 ਸਾਲ ਦਾਸ ਨੂੰ ਉਹਨਾਂ ਦੇ ਨਾਲ ਵਿਦਿਆਰਥੀ ਰੂਪ ਵਿੱਚ ਚੱਲਣ ਦਾ ਸੁਭਾਗ ਪ੍ਰਾਪਤ ਹੋਇਆ। ਮੈਂ ਇਹਨਾਂ 18 ਸਾਲਾਂ 'ਚ ਇੱਕ ਦਿਨ ਵੀ ਨਹੀਂ ਉਹਨਾਂ ਨੂੰ ਦੇਖਿਆ ਜਿਸ ਦਿਨ ਅੰਮ੍ਰਿਤ ਵੇਲੇ ਸੁੱਤੇ ਰਹਿ ਗਏ ਹੋਣ। ਭਾਵੇਂ ਰਾਤੀ 2 ਵਜੇ 1 ਵਜੇ 12 ਵਜੇ ਆਰਾਮ ਕੀਤਾ ਕਰਨਾ ਸ਼ੁਰੂ ਕੀਤਾ ਹੋਵੇ, ਪਰ 3 ਵਜੇ 4 ਵਜੇ ਉੱਠ ਕੇ ਜਪਣਾ ਸ਼ੁਰੂ ਕਰ ਦਿੰਦੇ ਸੀ। ਅੱਜ ਉਹ ਸਰੀਰ ਕਰਕੇ ਭਾਵੇਂ ਨਹੀਂ, ਪਰ ਜਗਤ ਉਹਨਾਂ ਦੇ ਬੋਲਾਂ ਨੂੰ ਅੱਜ ਵੀ ਸੁਣਦਾ ਹੈ। ਕਾਰਨ ਕੀ ਹੈ? ਜਿਨ੍ਹਾਂ ਦੇ ਕੋਲ ਸਿਮਰਨ ਹੁੰਦਾ, ਅੰਮ੍ਰਿਤ ਵੇਲਾ ਹੁੰਦਾ, ਉਹ ਜ਼ਿੰਦਗੀ ਦੇ ਹਰ ਪੱਖ ਵਿੱਚ ਕਾਮਯਾਬ ਹੁੰਦੇ ਨੇ। ਕਾਮਯਾਬੀ ਉਹਨਾਂ ਦੇ ਕਦਮ ਚੁੰਮਦੀ ਹੈ। ਬੰਦਾ ਕਾਮਯਾਬੀ ਵਾਸਤੇ ਤਾਂ ਤੜਪਦਾ ਰਹਿੰਦਾ, ਬਈ ਮੈਨੂੰ ਇਹ ਮਿਲ ਜਾਏ ਇਹ ਮਿਲ ਜਾਏ, ਪਰ ਸਿਮਰਨ ਲਈ ਤਿਆਰ ਕੋਈ ਨਹੀਂ। ਬਾਰ ਬਾਰ ਸਤਿਗੁਰੂ ਜੀ ਨੇ ਬੋਲ ਆਪਣੀ ਮੁਬਾਰਕ ਬਾਣੀ ਦੁਆਰਾ ਸਾਡੀ ਝੋਲੀ 'ਚ ਪਾਏ ਨੇ। ਕਹਿੰਦੇ ਨੇ ਹਰ ਸਿਮਰਨ ਸਾੜ ਪਰਮਗਤ ਚਾਹੈ, ਮੂਲ ਬਿਨਾਂ ਸਾਖਾ ਕਤ ਆਹੈ। ਜੇ ਤੂੰ ਜਪ ਨਹੀਂ ਕਰਦਾ, ਸਿਮਰਨ ਨਹੀਂ ਕਰਦਾ, ਤੇ ਪਰ ਚਾਹੁੰਦਾ ਹੈ ਮੈਨੂੰ ਸਾਰੀਆਂ ਪਦਵੀਆਂ ਮਿਲ ਜਾਣ, ਪਰਮ ਅਵਸਥਾ ਮੈਨੂੰ ਪ੍ਰਾਪਤ ਹੋਵੇ, ਆਤਮ ਅਵਸਥਾ ਵੀ ਪ੍ਰਾਪਤ ਹੋਵੇ, ਤੇ ਫਿਰ ਇਸ ਤਰ੍ਹਾਂ ਹੀ ਹੈ, ਬੀਜ ਤੇ ਪਾਇਆ ਨਾ ਹੋਵੇ ਤੇ ਦਰਖਤ ਦੀਆਂ ਸ਼ਾਖਾਵਾਂ ਤੇ ਫੁੱਲ ਤੇ ਫਲ ਤੇ ਸਾਇਆ ਦੀ ਮੰਗ ਕੋਈ ਕਰੇ, ਐਸਾ ਹੋ ਨਹੀਂ ਸਕਦਾ। ਬੜੇ ਮਹਾਂਬੋਲ ਨੇ ਮੇਰੇ ਸਾਹਿਬ ਜੀਆਂ ਦੇ, ਹਰ ਸਿਮਰਨ ਸਾੜ ਪਰਮਗਤ ਚਾਹੈ, ਮੂਲ ਬਿਨਾਂ ਸਾਖਾ ਕਤ ਆਹੈ। ਜੇ ਮੂਲ ਹੀ ਨਹੀਂ ਹੈ ਫਿਰ ਸ਼ਾਖਾਵਾਂ ਨਹੀਂ ਹੋ ਸਕਦੀਆਂ, ਫਿਰ ਫਲ ਫੁੱਲ ਨਹੀਂ ਹੋ ਸਕਦੇ। ਤੇ ਮੂਲ ਕੀ ਹੈ? ਕਰਤਾ ਪੁਰਖ ਦਾ ਜਪ ਕਰਨਾ ਆਪਣੇ ਆਪਣੇ ਮਤ ਅਨੁਸਾਰ ਹੈ। ਕੋਈ ਅੱਲਾਹੂ ਆਖ ਕੇ ਜਪ ਕਰ ਸਕਦਾ ਹੈ? ਅਹਿਲੇ ਇਸਲਾਮ ਵਿੱਚ ਅੱਲਾਹੂ ਹੀ ਆਖਿਆ ਜਾਂਦਾ, ਔਰ ਅਭਿਆਸੀ ਮੁਸਲਿਮ ਵੀਰ ਜਪ ਕਰਦੇ ਨੇ। ਸਨਾਤਨ ਮਤ ਵਿੱਚ ਰਾਮ ਰਾਮ ਜਪਿਆ ਜਾਂਦਾ ਜਾਂ ਓਮ ਸ਼ਬਦ ਦਾ ਉਚਾਰਨ ਕੀਤਾ ਜਾਂਦਾ। ਮੁਬਾਰਕ ਹੈ, ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਅੱਲਾਹੂ ਜਪਣ ਵਾਲੇ ਬਾਬਾ ਫਰੀਦ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ 'ਚ ਬੈਠੇ ਨੇ, ਰਾਮ ਜਪਣ ਵਾਲੇ ਕਬੀਰ ਬੈਠੇ ਨੇ। ਬੜੇ ਮਹਾਂਬੋਲ ਨੇ ਉਹਨਾਂ ਦੇ, ਬੜੇ ਕੀਮਤੀ ਬਚਨਾਂ ਦੁਆਰਾ ਕਹਿੰਦੇ ਨੇ। ਕਹਿੰਦੇ ਥੋੜ੍ਹਾ ਜਿਹਾ ਜਪਣ ਵਿੱਚ ਭੇਦ ਵੀ ਹੈਗਾ। ਕਿਵੇਂ ਭੇਦ ਹੈਗਾ ਹੈ? ਬੜੇ ਗਹਿਰੇ ਬੋਲ ਨੇ ਕਬੀਰ, ਰਾਮ ਕਹਿਣ ਮੈਂ ਭੇਦ ਹੈ ਤਾਂ ਮੈਂ ਏਕ ਵਿਚਾਰ, ਸੋਈ ਰਾਮ ਸਭੈ ਕਹਿ ਸੋਈ ਕੌਤਕ ਹਾਰ। ਕੇਵਲ ਯੰਤਰ ਵੱਤ ਆਖੀ ਜਾਣਾ, ਉਸ ਨਾਲ ਖੇਡ ਨਹੀਂ ਬਣਦੀ। ਇਕਾਗਰ ਮਨ ਹੋ ਕੇ ਗਾਵੀਏ ਸੁਣੀਏ ਮਨ ਰੱਖੀਏ ਭਾਉ, ਉਹ ਜ਼ਿੰਦਗੀ ਵਿੱਚ ਵੱਡੇ ਕ੍ਰਿਸ਼ਮੇ ਕਰ ਦਿੰਦਾ। ਪਰਮਾਤਮਾ ਮਈ ਮਨੁੱਖ ਨੂੰ ਬਣਾ ਦਿੰਦਾ, ਕਰਦੇ ਵਿੱਚ ਤੇ ਜਪਣ ਵਾਲੇ ਵਿੱਚ ਫਰਕ ਨਹੀਂ ਰਹਿ ਜਾਂਦਾ। ਹਰ ਦਰਗਾਹ ਪੈਨਾਈਆਂ ਹਰ ਆਪ ਗੱਲ ਲਾਈਆਂ, ਐਸੀਆਂ ਵਿਭੂਤੀਆਂ ਨੂੰ ਪਰਮਾਤਮਾ ਦੀ ਬਾਰਗਾਹ ਵਿੱਚੋਂ ਸਨਮਾਨ ਪ੍ਰਾਪਤ ਹੁੰਦਾ ਤੇ ਕਰਤਾ ਪੁਰਖ ਉਹਨਾਂ ਨੂੰ ਗੱਲ ਨਾਲ ਲਾ ਕੇ ਰੱਖਦਾ, ਭਾਵ ਸਦਾ ਆਪਣਾ ਪ੍ਰੇਮ ਪ੍ਰਦਾਨ ਕਰੀ ਰੱਖਦਾ। ਨਾਮ ਤੋਂ ਬਿਨਾਂ ਖੇਡ ਬਣਦੀ ਹੀ ਨਹੀਂ ਹੈ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗੱਲ ਹੀ ਹੋਛੀਆਂ। ਇਹ ਹੋਛੀਆਂ ਗੱਲਾਂ ਨੇ, ਸਾਰਾ ਹੀ ਜੀਵਨ ਹੋਛੀਆਂ ਗੱਲਾਂ ਵਰਗਾ ਹੈ ਜੇਕਰ ਮਨੁੱਖ ਦੇ ਕੋਲ ਕਰਤਾ ਪੁਰਖ ਦਾ ਨਾਮ ਨਹੀਂ। ਮੈਂ ਬੜਾ ਹੈਰਾਨ ਹੁੰਦਾ ਹਾਂ ਕੁਝ ਲੋਕਾਂ ਨੂੰ ਨਾਮ ਜਪਣ ਵਾਲਿਆਂ ਦੀ ਨਿੰਦਾ ਕਰਦਿਆਂ ਸੁਣ ਕੇ, ਸੰਤ ਜਨਾਂ ਦੀ, ਭਗਤ ਜਨਾਂ ਦੀ, ਗੁਰਮੁਖਾਂ ਦੀ, ਗੁਰਸਿੱਖਾਂ ਦੀ ਨਿੰਦਿਆ ਕਰਦਿਆਂ ਸੁਣ ਕੇ ਕਹਿੰਦੇ ਨੇ ਤਾਂ ਤੋਤਾ ਰਟਣਾ, ਐਵੇਂ ਰੱਟਾ ਲਾਈ ਜਾਂਦੇ। ਇਸ ਦਾ ਕੀ ਲਾਭ ਹੋਵੇਗਾ? ਇਹ ਲਾਭ ਕੋਈ ਪ੍ਰਾਪਤ ਨਹੀਂ ਹੋ ਸਕਦਾ। ਤੇ ਮੈਂ ਅਰਜ਼ ਕਰਾਂ, ਭਾਵੇਂ ਇਹ ਰੱਟਾ ਲਾਉਣਾ ਹੀ ਹੋਵੇ, ਹੈ ਬੜਾ ਵਡਭਾਗਾ। ਰਸਨਾ ਨਾਮ ਜਪੋ ਤਬ ਮਥੀਐ, ਇਨ ਵਿਦ ਅੰਮ੍ਰਿਤ ਪਾਵੋ, ਹੈ ਵੱਡਿਆਂ ਭਾਗਾਂ ਵਾਲਾ। ਇਸ ਬਿਨਾਂ ਕਦੀ ਕਿਸੇ ਦੀ ਗੱਲ ਬਣੀ ਨਹੀਂ ਅੱਜ ਤੱਕ। ਨਾਮ ਦੁਆਰਾ ਹੀ ਜਗਤ ਤਰਦਾ ਪਿਆ ਹੈ, ਨਾਮ ਦੁਆਰਾ ਹੀ ਪਹਿਲੇ ਜਗਤ ਤਰਿਆ, ਔਰ ਨਾਮ ਦੁਆਰਾ ਹੀ ਆਉਣ ਵਾਲੇ ਸਮੇਂ ਵਿੱਚ ਵੀ ਜਗਤ ਦੁੱਖਾਂ ਦੇ ਸਾਗਰ ਤੋਂ ਪਾਰ ਉਤਰੇਗਾ। ਹੋਰ ਕੋਈ ਤਰੀਕਾ ਹੈ ਨਹੀਂ। ਪਰ ਦੁੱਖ ਦੀ ਗੱਲ ਅੱਜ ਤੋੜਨ ਵਾਲੇ ਬਹੁਤ ਜ਼ਿਆਦਾ ਨੇ, ਬਈ ਨਿਤਨੇਮ ਦੀ ਲੋੜ ਹੀ ਕੋਈ ਨਹੀਂ, ਨਾਮ ਜਪਣ ਦੀ ਲੋੜ ਹੀ ਕੋਈ ਨਹੀਂ, ਅੰਮ੍ਰਿਤ ਵੇਲੇ ਜਾਗਣ ਦੀ ਲੋੜ ਹੀ ਕੋਈ ਨਹੀਂ, ਗੁਰਮੁਖ ਪੁਰਖਾਂ ਦੀ ਸੰਗਤ ਦੇ ਵਿੱਚ ਰਹਿਣ ਦੀ ਲੋੜ ਹੀ ਕੋਈ ਨਹੀਂ। ਐਸੇ ਬੰਦਿਆਂ ਨੂੰ ਇਹ ਗੱਲ ਕਹੋ, ਬਈ ਪੁਰਖਾ, ਅਸਲੀਅਤ ਇਹ ਹੈ ਕਿ ਤੇਰੇ ਵਰਗਿਆਂ ਦੇ ਜੰਮਣ ਦੀ ਵੀ ਲੋੜ ਕੋਈ ਨਹੀਂ, ਕਾਹਦੇ ਲਈ ਜੰਮ ਪਿਆ ਤੂੰ? ਮਹਾਰਾਜ ਜੀਆਂ ਦੇ ਬੋਲ ਨੇ, ਕਹਿੰਦੇ ਨੇ ਜੇ ਕੁਲ ਰਾਮ ਭਗਤ ਨਹੀਂ ਸਾਧੀ, ਜਨਮਤ ਕਸ ਨਾ ਮੋ ਅਪਰਾਧੀ। ਇਹ ਗੁਨਾਹਗਾਰ, ਇਹ ਪਾਪੀ ਜੰਮਦਾ ਹੀ ਮਰ ਕਿਉਂ ਨਹੀਂ ਗਿਆ? ਜੇ ਕਰਤਾ ਪੁਰਖ ਦੇ ਨਾਮ ਦੀ ਸਾਧਨਾ ਇਸਨੇ ਨਹੀਂ ਕੀਤੀ, ਜੇ ਨਾਮ ਨਾਲ ਇਸਦਾ ਹਿਰਦਾ ਨਹੀਂ ਜੁੜ ਸਕਿਆ। ਖੈਰ ਮੁਕਤਸਰ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ, ਤੋੜਨ ਵਾਲੇ ਤੁਹਾਨੂੰ ਬੜੇ ਮਿਲ ਜਾਣਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਸੰਦੇਸ਼ ਤੇ ਉਪਦੇਸ਼ ਨਾਮ ਨਾਲ ਜੁੜਿਆ ਹੋਇਆ, ਇਹ ਨਾਮ ਦੀ ਪ੍ਰੇਰਣਾ ਦਿੰਦੇ ਨੇ ਸਾਹਿਬ। ਤੁਸੀਂ ਮੂਲ ਮੰਤਰ ਹੀ ਵੇਖ ਲਓ, ਸਤਨਾਮ ਤੋਂ ਬੋਲ ਸ਼ੁਰੂ ਹੁੰਦੇ ਨੇ। ਇੱਕ ਓਅੰਕਾਰ ਤੇ ਕਰਤਾ ਪੁਰਖ ਹੈ ਨਾ, ਤੇ ਦੂਜਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦਾ ਦੂਜਾ ਸੈਂਟੈਂਸ ਹੈ ਸਤਨਾਮ, ਨਾਮ ਦੀ ਗੱਲ ਹੈਗੀ। ਪੜ੍ਹਦੇ ਜਾਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇੱਕ ਇੱਕ ਅੰਮ੍ਰਿਤ ਬਚਨ ਪੜ੍ਹਦੇ ਜਾਓ, ਨਾਮ ਨਾਲ ਪਰੋਇਆ ਹੋਇਆ ਹੈ, ਨਾਮ ਬਿਨਾਂ ਹੋਰ ਗੱਲ ਕੋਈ ਨਹੀਂ। ਤੇ ਤੁਸੀਂ ਆਖਰੀ ਬਚਨ ਪੜ੍ਹ ਲਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਮੁੰਦਾਵਣੀ ਦੇ ਰੂਪ ਵਿੱਚ ਪੜ੍ਹ ਲਓ। ਰਾਗਮਾਲਾ ਤੋਂ ਪਹਿਲਾਂ ਇਹ ਬਚਨ ਮਹਾਰਾਜ ਨੇ ਦਰਜ ਕਰ ਦਿੱਤਾ ਹੈ, ਰਾਗਾਂ ਦੀ ਜਿਹੜੀ ਬਣਤਰ ਹੈ ਉਸ ਤੋਂ ਪਹਿਲਾਂ ਮਹਾਰਾਜ ਨੇ ਜਿਹੜੀ ਗੱਲ ਕੀਤੀ ਉਹ ਨਾਮ ਦੀ ਕੀਤੀ ਹੈ। ਔਰ ਇਹ ਗੱਲ ਜਿਹੜੀ ਹੈ ਮਹਾਨ ਗੱਲ ਹੈ, ਔਰ ਸਭ ਦਾ ਨਿਚੋੜ ਹੈ, ਤਤਸਾਰ ਹੈ। ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਪਹਿਲਾ ਅੱਖਰ ਵੀ ਤੇ ਨਾਮ ਹੀ ਹੈ ਮੁਦਾਵਣੀ ਦਾ, ਆਖਰੀ ਅੱਖਰ ਵੀ ਨਾਮ ਹੈ। ਨਾਮ ਬਿਨਾਂ ਹੋਰ ਕੋਈ ਗੱਲ ਦਿਖਾਈ ਨਹੀਂ ਪੈਂਦੀ। ਮਹਾਰਾਜ ਦੇ ਨਾਮ ਤੋਂ ਬਿਨਾਂ ਹੋਰ ਜਗਤ ਵਿੱਚ ਸੁੱਖ ਦੇ ਵੀ ਕੋਈ ਨਹੀਂ ਸਕਦਾ। ਇਸ ਲਈ ਮੇਰੇ ਸਾਹਿਬ ਨੇ ਬੋਲ ਸਾਡੀ ਝੋਲੀ ਵਿੱਚ ਪਾਏ ਨੇ। ਵੱਖ ਵੱਖ ਸਮੇਂ ਦੀ ਵੱਖ ਵੱਖ ਗੱਲ ਹੁੰਦੀ ਹੈ। ਸਤ ਸੰਜਮ ਉਹਨਾਂ ਯੁੱਗਾਂ ਕਾ ਧਰਮ ਹੈ, ਕੱਲ ਮੈਂ ਕੀਰਤ ਹਰ ਨਾਮਾ। ਕਲਯੁੱਗ ਵਿੱਚ ਨਾਮ ਦੀ ਵਡਿਆਈ ਹੈ। ਇਹ ਬੋਲ ਤੇ ਮਹਾਰਾਜ ਦੇ ਤੁਸੀਂ ਬਾਰ ਬਾਰ ਆਪਣੇ ਧਿਆਨ ਵਿੱਚ ਲਿਆਂਦੇ ਹੋਵਣਗੇ। ਅਬ ਕੱਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ, ਆਨ ਰੁੱਤ ਨਾਹੀ ਨਾਹੀ, ਮਤ ਭਰਮ ਭੁੱਲੋ ਭੁੱਲੋ। ਫਿਰ ਹੁਣ ਵੱਤਾ ਹਰ ਨਾਮ ਨਾ ਬੀਜਿਆ, ਅੱਗੇ ਭੁੱਖਾ ਕਿਆ ਖਾਏ। ਹੁਣ ਨਹੀਂ ਬੀਜ ਸਕਿਆ ਪਰਮਾਤਮਾ ਦਾ ਨਾਮ, ਤੇ ਫਿਰ ਬਾਅਦ ਵਿੱਚ ਭੁੱਖਾ ਮਰੇਗਾ, ਨਹੀਂ ਤੇ ਹੋਰ ਕੀ ਹੋਵੇਗਾ। ਵੱਤ ਲੱਗੀ ਸੱਚੇ ਨਾਮ ਕੀ, ਜੋ ਬੀਜੈ ਸੋ ਖਾਏ। ਮਹਾਰਾਜ ਜੀਆਂ ਦੇ ਅਗੰਮੀ ਬੋਲ ਨੇ, ਨਾਮ ਤੋਂ ਬਗੈਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੋਰ ਗੱਲ ਨਹੀਂ ਕਰਦੇ। ਜਗਤ ਨੂੰ ਨਾਮ ਨਾਲ ਜੋੜਦੇ ਪਏ ਹਨ। ਫਿਰ ਵੀ ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਵੱਖ ਵੱਖ ਸਮੇਂ ਵੱਖ ਵੱਖ ਗੱਲ ਹੁੰਦੀ। ਸਤਿਯੁਗ ਵਿੱਚ ਕੁਝ ਹੋਰ ਤਰ੍ਹਾਂ ਨਾਲ ਗੱਲ ਸੀ, ਸਤਿਯੁਗ ਸੱਚ ਕਹੇ ਸਭ ਕੋਈ, ਉਸ ਵੇਲੇ ਹੋਰ ਗੱਲ ਸੀ। ਫਿਰ ਤ੍ਰੇਤੇ ਵਿੱਚ ਹੋਰ ਤਰ੍ਹਾਂ ਦੀ ਗੱਲ ਬਣੀ, ਦੁਆਪਰ ਵਿੱਚ ਹੋਰ ਸੀ ਸਾਧਨਾ, ਕਲਯੁਗ ਦੇ ਵਿੱਚ ਕੇਵਲ ਨਾਮ ਦੀ ਸਾਧਨਾ ਹੈ। ਜੈਸੇ ਕੋਈ ਬਿਮਾਰ ਮਨੁੱਖ ਹੁੰਦਾ ਨਾ, ਉਸ ਦੀ ਦਵਾਈ ਵੱਖ ਵੱਖ ਹੁੰਦੀ ਹੈ, ਵੱਖ ਵੱਖ ਤਰ੍ਹਾਂ ਇਲਾਜ ਹੁੰਦਾ ਹੈ। ਕੁਝ ਐਸੇ ਮਰੀਜ਼ ਨੇ ਡਾਕਟਰ ਕੋਲ ਆਏ, ਡਾਕਟਰ ਨੇ ਐਗਜ਼ਾਮਿਨ ਕੀਤਾ ਵੀ ਦੇਖਿਆ ਇਹਨੂੰ ਬਿਮਾਰੀ ਕੀ ਹੈ, ਤੇ ਪ੍ਰਿਸਕ੍ਰਿਪਸ਼ਨ ਲਿਖ ਦਿੱਤੀ, ਕਿਹਾ ਦਵਾਈ ਬਾਹਰੋਂ ਲੈ ਲੈ ਤੇ ਖਾ ਲੈ, ਇਹ ਤਰੀਕਾ ਹੈ ਖਾਣ ਦਾ। ਆਊਟਡੋਰ ਪੇਸ਼ੈਂਟ ਕਹਿੰਦੇ ਨੇ ਇਹਨਾਂ ਨੂੰ ਬਈ ਤੈਨੂੰ ਹਸਪਤਾਲ ਵਿੱਚ ਆਉਣ ਦੀ ਲੋੜ ਨਹੀਂ ਹੈ, ਦਵਾਈ ਖਾ ਲੈ ਤੇ ਤੂੰ ਠੀਕ ਹੋ ਜਾਏਗਾ। ਪਰ ਕੁਝ ਮਰੀਜ਼ ਐਸੇ ਨੇ ਉਹਨਾਂ ਨੂੰ ਘੰਟੇ ਦੋ ਘੰਟੇ ਰੱਖਣਾ ਵੀ ਪੈਂਦਾ, ਉਹਨਾਂ ਦਾ ਬੀਪੀ ਵੀ ਚੈੱਕ ਕਰਨਾ ਪੈਂਦਾ, ECG ਵੀ ਕਰਨੀ ਪੈ ਜਾਂਦੀ। ਤੇ ਕੁਝ ਐਸੇ ਨੇ ਸਿਆਣਾ ਡਾਕਟਰ ਕਹਿੰਦਾ ਵੀ ਨਹੀਂ, ਹੁਣ ਇਸ ਹਾਲਤ ਤੇ ਪਹੁੰਚ ਗਿਆ ਤੇਰਾ ਸਰੀਰ, ਹੁਣ ਤੈਨੂੰ ਦਾਖਲ ਹੀ ਕਰਨਾ ਪਏਗਾ, ਇਹ ਜ਼ਰੂਰੀ ਸਰਜਰੀ ਕਰਨੀ ਪਏਗੀ। ਇੱਕੋ ਜਿਹਾ ਇਲਾਜ ਨਹੀਂ ਹੁੰਦਾ। ਹੁਣ ਜੋ ਸਮਾਂ ਚੱਲਦਾ ਪਿਆ ਨਾ, ਇਹ ਸਮਾਂ ਮਨੁੱਖ ਜਾਤੀ ਵਾਸਤੇ ਐਮਰਜੈਂਸੀ ਦਾ ਸਮਾਂ ਹੈ, ਆਪਾਤਕਾਲੀਨ ਸਥਿਤੀ ਹੈ। ਜੋ ਹਾਲਾਤ ਸੰਸਾਰ ਤੋਂ ਬਣਦੇ ਜਾ ਰਹੇ ਨੇ, ਪਰਿਵਾਰ ਨਾਲੋਂ ਪਰਿਵਾਰ ਟੁੱਟਦਾ ਜਾ ਰਿਹਾ, ਭਰਾ ਭਰਾ ਦਾ ਦੁਸ਼ਮਣ ਬਣਦਾ ਜਾ ਰਿਹਾ, ਭ੍ਰਸ਼ਟ ਲੋਕ ਵੱਡੀਆਂ ਵੱਡੀਆਂ ਪਦਵੀਆਂ ਤੇ ਬੈਠੇ ਦਿਖਾਈ ਪੈ ਰਹੇ ਨੇ। ਕਾਰਨ ਕੀ ਹੈਗਾ ਹੈ? ਸਮੇਂ ਦਾ ਪ੍ਰਭਾਵ ਹੈ। ਇਸ ਐਮਰਜੈਂਸੀ ਵਿੱਚ ਇਸ ਵੇਲੇ ਜਿਵੇਂ ਮਰੀਜ਼ ਨੂੰ IV ਦੇਣ ਦੀ ਲੋੜ ਹੁੰਦੀ ਹੈ ਨਾ, ਇਸ ਤਰ੍ਹਾਂ ਇਸ ਵੇਲੇ ਸਵੇਰੇ ਜਾ ਕੇ ਜਪਣ ਦੀ ਲੋੜ ਹੈਗੀ। ਕੋਈ ਐਸਾ ਗੁਰਸਿੱਖ ਨਾ ਰਹੇ, ਬਾਕੀਆਂ ਨੂੰ ਵੱਖਰੇ ਵੱਖਰੇ ਮੰਤਰ ਮੁਬਾਰਕ ਨੇ, ਸਾਨੂੰ ਸਤਿਗੁਰੂ ਜੀ ਨੇ ਵਾਹਿਗੁਰੂ ਮੰਤਰ ਬਖਸ਼ ਕੇ ਨਿਵਾਜਿਆ ਹੈ। ਵੈਸੇ ਤੇ ਸਾਰੇ ਜਗਤ ਲਈ ਹੈ, ਪਰ ਖਾਸ ਕਰਕੇ ਸਿੱਖ ਜਗਤ ਲਈ ਇਹ ਸਤਿਗੁਰੂ ਜੀ ਦਾ ਪੈਗਾਮ ਹੈ, ਤੇਰਾ ਕੋਈ ਦਿਨ ਅੰਮ੍ਰਿਤ ਵੇਲੇ ਜਾਗਣ ਤੋਂ ਬਿਨਾਂ ਨਹੀਂ ਲੰਘਣਾ ਚਾਹੀਦਾ। ਅੰਮ੍ਰਿਤ ਵੇਲੇ ਜਾ ਕੇ ਜਾਪ ਕਰਨਾ ਹੈ, ਸਿਮਰਨ ਨਾਲ ਨਾਤਾ ਜੋੜਨਾ ਹੈ। ਅੱਗੇ ਲੋਕੀ ਚੱਲਦਿਆਂ ਫਿਰਦਿਆਂ ਵੀ ਜਾਪ ਕਰ ਲੈਂਦੇ ਸਨ, ਤੇ ਅੱਜ ਕੱਲ੍ਹ ਤੇ ਮੋਬਾਈਲ ਨੇ ਉਹ ਵੀ ਬੰਦ ਕਰ ਦਿੱਤਾ ਹੈ। ਭਰਾ ਭਰਾ ਬੈਠੇ ਨੇ, ਗੱਲਬਾਤ ਉੱਪਰੋਂ ਉੱਪਰੋਂ ਹੋ ਰਹੀ ਹੈ, ਤੇ ਨਾਲੇ ਮੋਬਾਈਲ ਦੀ ਸਕਰੀਨ ਤੇ ਦੇਖੀ ਜਾ ਰਹੇ, ਕੋਈ ਨਾਤਾ ਹੀ ਨਹੀਂ ਰਹਿ ਗਿਆ। ਪਿਤਾ ਵੱਖਰਾ ਬੈਠਾ, ਪੁੱਤਰ ਵੱਖਰਾ ਬੈਠਾ, ਪਰਿਵਾਰ ਵੱਖਰਾ ਵੱਖਰਾ ਬੈਠ ਗਿਆ। ਇਸ ਵੇਲੇ ਐਮਰਜੈਂਸੀ ਤੇ ਸਾਡਾ ਮਨੁੱਖੀ ਸਮਾਜ ਹੈ, ਇਸਦਾ ਇਲਾਜ ਕੇਵਲ ਨਾਮ ਨਾਲ ਹੋ ਸਕਦਾ, ਹੋਰ ਕੋਈ ਤਰੀਕਾ ਨਹੀਂ। ਭਾਵੇਂ ਜਿਹੜਾ ਮਰਜ਼ੀ ਸੋਚ ਲਵੋ, ਵਿਚਾਰ ਕਰਕੇ ਦੇਖੋ, ਸੋਧਤ ਸੋਧਤ ਸੋਧ ਤਤ ਵਿਚਾਰਿਆ, ਨਾਮ ਬਿਨਾ ਸੁਖ ਨਾ ਹੈ ਸਰ ਪਰ ਹਾਰਿਆ। ਤੇਰੀ ਹਾਰ ਹੀ ਹੋਣੀ ਹੈ ਜੇ ਕਰਤਾ ਪੁਰਖ ਦਾ ਨਾਮ ਤੇਰੇ ਕੋਲ ਨਹੀਂ ਹੈ। ਇਸ ਲਈ ਨਾਮ ਦੇ ਨਾਲ ਆਪਣਾ ਨਾਤਾ ਜੋੜਨਾ ਹੈ। ਇਸ ਵੇਲੇ ਧਰਤੀ ਦੇ ਵੀ ਹਾਲਾਤ ਐਮਰਜੈਂਸੀ ਵਾਲੇ, ਹਰ ਰੋਜ਼ ਸਾਇੰਟਿਸਟ ਵਾਰਨਿੰਗ ਦਿੰਦੇ ਪਏ ਨੇ ਬਈ ਗਲੋਬਲ ਵਾਰਮਿੰਗ ਇੰਨੀ ਵੱਧ ਗਈ ਹੈ, ਧਰਤੀ ਤੇ ਇੰਨੀ ਗਰਮੀ ਵੱਧ ਗਈ ਹੈ ਕਿ ਹੁਣ ਇਸ ਦਾ ਜੀਵਣਾ ਮੁਸ਼ਕਲ ਹੋ ਗਿਆ। ਤੇ ਉਹਨਾਂ ਨੂੰ ਪੁੱਛੀਏ ਬਈ ਬਚਾਓ ਦਾ ਕੀ ਤਰੀਕਾ ਹੈ, ਉਹ ਕਹਿੰਦੇ ਨੇ ਬਚਾਓ ਦਾ ਤਰੀਕਾ ਇਹ ਹੈ ਬਈ ਜਗ੍ਹਾ ਜਗ੍ਹਾ ਦਰਖਤ ਲਾ ਦੇਵੋ, ਧਰਤੀ ਨੂੰ ਦਰਖਤਾਂ ਨਾਲ ਸਵਾਰਿਆ ਜਾ ਸਕਦਾ। ਗਲੋਬਲ ਵਾਰਮਿੰਗ ਘਟਾਉਣ ਦਾ ਇੱਕੋ ਹੀ ਤਰੀਕਾ ਹੈ, ਵੱਧ ਤੋਂ ਵੱਧ ਦਰਖਤ ਲਾਏ ਜਾਣ, ਤੇ ਮਨੁੱਖਤਾ ਨੂੰ ਬਚਾਉਣ ਦਾ ਇੱਕੋ ਹੀ ਤਰੀਕਾ ਹੈ, ਔਰ ਉਹ ਤਰੀਕਾ ਹੈ ਕਰਤਾ ਪੁਰਖ ਦੇ ਨਾਮ ਨਾਲ ਜੁੜ ਜਾਣਾ, ਹੋਰ ਕੋਈ ਤਰੀਕਾ ਨਹੀਂ। ਮੈਂ ਬੜਾ ਹੈਰਾਨ ਹੋਇਆ ਪੜ੍ਹ ਕੇ, ਲੱਖਾਂ ਲੋਕ ਹਰ ਸਾਲ ਐਕਸੀਡੈਂਟ ਵਿੱਚ ਮਰ ਜਾਂਦੇ ਨੇ, ਟ੍ਰੈਫਿਕ ਬਾਰੇ ਗਿਆਨ ਕੋਈ ਨਹੀਂ, ਕਿੱਧਰ ਜਾਣਾ ਹੈ, ਕੀ ਕਰਨਾ ਹੈ, ਕਿਵੇਂ ਸੜਕ ਤੇ ਚੜ੍ਹਨਾ, ਕਿਵੇਂ ਉਤਰਨਾ ਹੈ, ਇਸ ਗੱਲ ਦਾ ਬੋਧ ਨਹੀਂ ਹੈ ਅਤੇ ਲੱਖਾਂ ਹੀ ਲੋਕ ਹਰ ਸਾਲ ਸਾਡੇ ਦੇਸ਼ ਵਿੱਚ ਰੋਡ ਐਕਸੀਡੈਂਟਾਂ ਵਿੱਚ ਮਰ ਜਾਂਦੇ ਨੇ, ਚੱਲਣ ਦਾ ਗਿਆਨ ਕੋਈ ਨਹੀਂ, ਸਮਝ ਕੋਈ ਨਹੀਂ। ਅਤੇ ਮੈਂ ਅਰਜ਼ ਕਰਾਂ ਲੱਖਾਂ ਹੀ ਹਿਰਦੇ ਸੰਸਾਰ ਤੋਂ ਤੜਪ ਤੜਪ ਕੇ ਨਾਮ ਬਿਨਾਂ ਰੋਂਦੇ ਹੋਏ ਸੰਸਾਰ ਤੋਂ ਜਾਂਦੇ ਨੇ। ਕਾਰਨ ਕੀ ਹੈ? ਆਪਣੇ ਜੀਵਨ ਨੂੰ ਨਾਮ ਨਾਲ ਨਹੀਂ ਜੋੜ ਸਕੇ। ਬੜੇ ਗਹਿਰੇ ਬੋਲ ਸਾਹਿਬ ਜੀਆਂ ਨੇ ਆਖੇ ਨੇ। ਆਓ ਇਹਨਾਂ ਪਾਵਨ ਬਚਨਾਂ ਦਾ ਨਾਲੇ ਲੜੀਵਾਰ ਪਾਠ ਸਰਵਣ ਕਰੀਏ ਤੇ ਨਾਲੇ ਅਖਰੀ ਅਰਥ ਸਰਵਣ ਕਰੀਏ। ਪਰ ਪੇਸ਼ਤਰ ਇੱਕ ਦਫਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਚ ਪ੍ਰਾਰਥਨਾ ਕਰਦਿਆਂ ਕਿ ਹੇ ਗੁਰੂ ਰਾਮਦਾਸ ਪਾਤਸ਼ਾਹ, ਸਭ ਤੋਂ ਵੱਡਾ ਦਰ ਤੇ ਤੇਰਾ ਹੀ ਹੈਗਾ, ਸਭ ਤੋਂ ਵੱਡਾ ਦਇਆ ਦਾ ਸਾਗਰ ਤੇਰਾ ਹਿਰਦਾ ਹੈਗਾ, ਤੇ ਅਸੀਂ ਤੇਰੇ ਦਰ ਤੇ ਆਏ ਹਾਂ, ਤੇਰੇ ਦਰ ਦੇ ਬਚਨਾਂ ਦੀ ਵਿਚਾਰ ਸਰਵਣ ਕਰਦੇ ਪਏ ਹਾਂ, ਸਾਡੀ ਝੋਲੀ ਵਿੱਚ ਨਾਮ ਪਾ ਦੇ। ਪ੍ਰਾਰਥਨਾ ਕਰਨੀ ਚਾਹੀਦੀ ਹੈ, ਹੇ ਪ੍ਰਭੂ ਮੇਰ ਕਰ ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ, ਨਾਨਕ ਚਾਹ ਇਹੋ। ਇਹ ਮੇਰੇ ਜੀਵਨ ਦਾ ਸ਼ੌਕ ਬਣ ਜਾਏ, ਚਾਹ ਬਣ ਜਾਏ, ਜਿਵੇਂ ਭਾਈ ਨੰਦ ਲਾਲ ਕੰਮ ਨੇ, ਯਾ ਇਲਾਹੀ ਈ ਦਿਲ ਮਰਾ ਸ਼ੌਕ ਦੇ, ਦਰ ਗਲੂ ਅਜ ਬੰਦਗੀ ਰਾ ਤੌਕ ਦੇ, ਤੇਰੀ ਬੰਦਗੀ ਦਾ ਪੱਟਾ ਮੇਰੇ ਗਲ ਵਿੱਚ ਪੈ ਜਾਏ, ਹਰ ਵੇਲੇ ਤੇਰੇ ਸਿਮਰਨ ਦੀ ਮਾਲਾ ਮੇਰੇ ਕੰਠ ਵਿੱਚ ਰਹੇ, ਭਾਵ ਨਾਮ ਚੱਲਦਾ ਰਹੇ, ਬਾਹਰ ਦੇ ਦਿਖਾਵੇ ਦੀ ਗੱਲ ਨਹੀਂ। ਪੇਸ਼ਤਰ ਇੱਕ ਦਫਾ ਗੁਰੂ ਰਾਮਦਾਸ ਸਾਹਿਬ ਜੀ ਦੇ ਸ੍ਰੀ ਚਰਨ ਕਮਲਾਂ ਦਾ ਧਿਆਨ ਕਰਦਿਆਂ ਸਾਹਿਬ ਜੀ ਦੇ ਚਰਨ ਆਪਣੀ ਰਸਨਾ ਤੇ ਪਵਾਉਂਦਿਆਂ ਸਾਰੇ ਜਾਣੇ ਗੱਜ ਕੇ ਉਚਾਰਨ ਕਰੀਏ, ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਇੱਕ ਦਫਾ ਫਿਰ ਸਾਰੇ ਆਖੋ ਜੀ, ਧੰਨ ਗੁਰੂ ਰਾਮਦਾਸ ਜੀ ਮਹਾਰਾਜ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈ ਤਸਰੀ, ਮਹੱਲਾ ਚੌਥਾ।
ਇਹ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਬਚਨ ਹੈ, ਜੈ ਤਸਰੀ ਰਾਗ ਵਿੱਚ ਮਹਾਰਾਜ ਨੇ ਉਚਾਰਨ ਕੀਤਾ ਹੈ, ਗਾਇਨ ਦੀ ਆਗਿਆ ਕੀਤੀ ਹੈ। ਇਸ ਨਾਲ ਘਰ ਪਹਿਲਾ ਤੇ ਨਾਲ ਸੰਦਾਂ ਦੀ ਜੋ ਬਣਤਰ, ਇਸ ਬਾਰੇ ਚੌਪਦੇ ਵੀ ਮਹਾਰਾਜ ਜੀਆਂ ਨੇ ਦਰਜ ਕੀਤਾ ਹੈ। ਇਹ ਪੂਰਵ ਥਾਟ ਦੀ ਔੜਵ ਜਾਤੀ ਦੀ ਰਾਗਣੀ ਹੈ, ਜਿਸ ਨੂੰ ਜੈਤਸਰੀ ਕਹਿੰਦੇ ਨੇ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਇਹਨੂੰ ਰਾਗ ਦਾ ਹੀ ਦਰਜਾ ਹੈ। ਗੌੜੀ ਟੋਡੀ ਸਭ ਰਾਗ ਦਾ ਹੀ ਦਰਜਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਰਕਤ ਹੈ। ਸਤਿਗੁਰੂ ਜੀ ਨੇ ਜੈਤਸਰੀ ਰਾਗ ਵਿੱਚ ਇਹ ਸ਼ਬਦ ਉਚਾਰਨ ਕੀਤਾ ਹੈ ਤੇ ਸਿਆਣੇ ਸੰਗੀਤਕਾਰ ਕਹਿੰਦੇ ਨੇ ਇਸ ਦੀ ਗਾਇਨ ਦਾ ਜਿਹੜਾ ਸਮਾਂ ਹੈ ਉਹ ਦਿਨ ਦਾ ਚੌਥਾ ਪੈਰ ਹੈ। ਸੰਗੀਤਕਾਰ ਇਸ ਗੱਲ ਨੂੰ ਜਾਣਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਥੇ ਸ਼ੁਰੂਆਤ ਹੈ ਜੈਤਸਰੀ ਰਾਗ ਦੀ ਤੇ ਪਹਿਲਾ ਸ਼ਬਦ ਜੈਤਸਰੀ ਰਾਗ ਦਾ ਗੁਰੂ ਰਾਮਦਾਸ ਮਹਾਰਾਜ ਤੇ ਸੰਖੇਪ ਰੂਪ ਵਿੱਚ ਮੰਗਲਾ ਚਰਨ ਦੇ ਰੂਪ ਵਿੱਚ ਇੱਥੇ ਮਹਾਰਾਜ ਜੀ ਨੇ ਮੂਲ ਮੰਤਰ ਦਰਜ ਕੀਤਾ ਹੈ, ਬਈ ਕਰਤਾ ਪੁਰਖ ਇੱਕ ਹੈ, ਜਗਤ ਦੀਆਂ ਤਿੰਨੇ ਕਿਰਿਆਵਾਂ ਪੈਦਾ ਕਰਨਾ, ਪਾਲਣਾ ਤੇ ਫਿਰ ਸੰਭਾਲਣਾ ਉਸ ਇੱਕ ਦੁਆਰਾ ਹੀ ਚੱਲਦਾ ਹੈ ਤੇ ਉਸਦੀ ਪ੍ਰਾਪਤੀ ਗੁਰੂ ਦੀ ਕਿਰਪਾ ਨਾਲ ਹੈ।
ਮੇਰਾ ਹੀ ਅਰ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ।
ਸਾਹਿਬ ਕਹਿੰਦੇ ਨੇ ਮੇਰੇ ਹਿਰਦੇ ਵਿੱਚ ਹੀਅਰ ਹੈ, ਦੋ ਮਾਤਰਾ ਨੇ, ਦੋ ਲਵਾਂ ਨੇ ਇੱਥੇ, ਤੇ ਇਹਦਾ ਅਰਥ ਹੈ ਹਿਰਦੇ ਵਿੱਚ। ਮੇਰਾ ਹੀਅਰ ਹੈ ਰਤਨ ਨਾਮ ਹਰ ਬਸਿਆ, ਜਿਹੜਾ ਬੇਸ਼ਕੀਮਤੀ ਰਤਨ ਹੈ ਕਰਤਾ ਪੁਰਖ ਦਾ ਨਾਮ, ਉਹ ਹਿਰਦੇ ਵਿੱਚ ਵਸਿਆ ਹੈ। ਜਿਵੇਂ ਕੀਮਤੀ ਪਦਾਰਥ ਰੱਖਣਾ ਹੋਵੇ ਨਾ ਤੇ ਉਹਦੇ ਲਈ ਭਾਂਡਾ ਚਾਹੀਦਾ, ਦੁੱਧ ਘਿਓ ਰੱਖਣਾ ਹੋਵੇ ਤੇ ਜ਼ਮੀਨ ਤੇ ਤਾਂ ਨਹੀਂ ਨਾ ਸੁੱਟਿਆ ਜਾ ਸਕਦਾ, ਉਸ ਵਾਸਤੇ ਬਰਤਨ ਚਾਹੀਦਾ ਹੈ। ਤੇ ਪਰਮਾਤਮਾ ਦਾ ਨਾਮ ਜਿਸ ਬਰਤਨ ਵਿੱਚ ਰੱਖਿਆ ਜਾ ਸਕਦਾ ਹੈ ਉਹ ਬਾਹਰੋਂ ਨਹੀਂ ਮਿਲਦਾ, ਉਹ ਕਰਤਾ ਪੁਰਖ ਨੇ ਆਪ ਅੰਦਰ ਬਣਾ ਕੇ ਹੀ ਭੇਜਿਆ ਕਿ ਉਸ ਬਰਤਨ ਦਾ ਨਾਮ ਹਿਰਦਾ ਹੈ। ਹਿਰਦੇ ਵਿੱਚ ਨਾਮ ਵਸਿਆ ਹੈ ਪਰ ਤਾਂ ਵਸਿਆ ਹੈ ਗੁਰ ਹੱਥ ਧਰਿਓ ਮੇਰੇ ਮਾਥਾ ਗੁਰੂ ਨੇ ਮਿਹਰ ਕਰਕੇ ਮਿਹਰ ਭਰਿਆ ਹੱਥ ਮੇਰੇ ਸਿਰ ਦੇ ਉੱਤੇ ਰੱਖ ਦਿੱਤਾ ਇਸ ਲਈ ਉਹਦਾ ਨਾਮ ਹਿਰਦੇ ਵਿੱਚ ਵਸ ਗਿਆ ਇਹਦਾ ਮਤਲਬ ਹੈ ਜਪਣਾ ਮੁਬਾਰਕ ਜਪਣਾ ਵਡਿਆਈ ਹੈ ਪਰ ਨਾਮ ਜਪ ਕੇ ਮਹਾਨ ਉੱਚੀ ਅਵਸਥਾ ਨਾਮ ਦਾ ਹਿਰਦੇ ਵਿੱਚ ਵਸ ਜਾਣਾ ਜੈਸੇ ਹਿਰਦਾ ਸਾਰੇ ਸਰੀਰ ਨੂੰ ਖੂਨ ਦਿੰਦਾ ਨਾ ਹਿਰਦੇ ਕਰਕੇ ਰੋਮ ਰੋਮ ਵਿੱਚ ਖੂਨ ਸੰਚਾਰਿਤ ਹੁੰਦਾ ਹੈ ਇਸ ਤਰ੍ਹਾਂ ਹਿਰਦੇ ਵਿੱਚ ਵਸਿਆ ਹੋਇਆ ਨਾਮ ਰੋਮ ਰੋਮ ਵਿੱਚ ਪ੍ਰਗਟ ਹੁੰਦਾ ਗੁਰਮੁਖ ਰੋਮ ਰੋਮ ਹਰ ਧਿਆਵੈ ਪਰ ਇਹ ਮਹਾਨ ਅਵਸਥਾ ਮਿਲੀ ਤਾਂ ਹੀ ਹੈ ਕਿ ਗੁਰੂ ਨੇ ਮੇਰ ਭਰਿਆ ਹੱਥ ਰੱਖਿਆ ਹੈ ਜੀ
ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ
ਇਸ ਮਹਾਨ ਨਾਮ ਰਤਨ ਦੀ ਬਰਕਤ ਸਦਕਾ ਜੋ ਇਸ ਨਾਲ ਪ੍ਰਾਪਤ ਹੋਇਆ ਉਹ ਇਹ ਮਿਲਿਆ ਕਿ ਜਨਮਾਂ ਜਨਮਾਂ ਦੇ ਪਾਪਾਂ ਦੇ ਦੁੱਖ ਮੁੱਕ ਗਏ ਬੜੇ ਦੁੱਖ ਐਸੇ ਉਹਨੇ ਜਾਂਦੇ ਹੀ ਕੋਈ ਨਹੀਂ ਜਾਨ ਚਲੀ ਜਾਂਦੀ ਹੈ ਦੁੱਖ ਨਹੀਂ ਜਾਂਦਾ ਜਾਣ ਦੇ ਨਾਲ ਹੀ ਜਾਂਦਾ ਇਹ ਪੁਰਾਣੇ ਕੀਤੇ ਹੋਏ ਜਨਮਾਂ ਦੇ ਪਾਪਾਂ ਦਾ ਫਲ ਪੂਰਵਲੇ ਪਾਪਾਂ ਦਾ ਫਲ ਹੈ ਮਹਾਰਾਜ ਕਹਿੰਦੇ ਨੇ ਨਾਮ ਝੋਲੀ ਵਿੱਚ ਪੈ ਜਾਏ ਨਾਮ ਹਿਰਦੇ ਵਿੱਚ ਵਸ ਜਾਏ ਤੇ ਜਨਮਾਂ ਜਨਮਾਂ ਦੇ ਕੀਤੇ ਹੋਏ ਪਾਪਾਂ ਦਾ ਦੁੱਖ ਲਹਿ ਜਾਂਦਾ ਦੁੱਖ ਮੁੱਕ ਜਾਂਦੇ ਹਨ ਗੁਰ ਨਾਮ ਦਿਓ ਰਿਨ ਲਾਥਾ ਸਾਰਾ ਬੋਝ ਲੈ ਗਿਆ ਸਾਡੇ ਦੇਸ਼ ਦੇ ਪੁਰਾਤਨ ਰਿਸ਼ੀਆਂ ਮੁਨੀਆਂ ਨੇ ਰਿਨ ਚਾਰ ਤਰ੍ਹਾਂ ਦਾ ਮੰਨਿਆ ਦੇਵ ਰਿਣ ਪੈਤ੍ਰਿਕ ਰਿਣ ਗੁਰੂ ਰਿਣ ਬ੍ਰਹਮ ਰਿਣ ਖੈਰ ਇਹਦੀ ਵੱਖਰੀ ਲੰਬੀ ਚੌੜੀ ਵਜ਼ਾਹਤ ਹੈ ਪਰ ਇਸ ਵੇਲੇ ਦਾਸ ਦਾ ਇਹ ਮਜ਼ਮੂਨ ਨਹੀਂ ਹੈ ਮਹਾਰਾਜ ਫਿਰ ਕਦੀ ਸਮਾਂ ਬਖਸ਼ਣਗੇ ਤੇ ਇਸ ਨੂੰ ਖੋਲਣ ਦਾ ਯਤਨ ਕਰਾਂਗੇ ਗੁਰੂ ਨੇ ਨਾਮ ਦਿੱਤਾ ਤੇ ਸਾਰਾ ਬੋਝ ਸਾਰਾ ਕਰਜ਼ਾ ਰਿਣ ਨਾਮ ਦੇ ਰਤਨ ਸਦਕਾ ਉਤਰ ਗਿਆ
ਮੇਰੇ ਮਨ ਭਜ ਰਾਮ ਨਾਮ ਸਭ ਅਰਥ
ਮੇਰੇ ਮਨ ਇਸ ਲਈ ਸਾਰੇ ਪਦਾਰਥਾਂ ਦੀ ਬਰਕਤ ਦੇਣ ਵਾਲਾ ਪਰਮਾਤਮਾ ਦੇ ਨਾਮ ਦਾ ਜਪਣਾ ਕਰ
ਗੁਰਪੁਰ ਹਰ ਨਾਮ ਦਿੜਾਇਆ ਬਿਨ ਨਾਵੈ ਜੀਵਨ ਬਿਰਥਾ
ਜਿਨ੍ਹਾਂ ਨੂੰ ਵੀ ਦ੍ਰਿੜ ਕਰਾਇਆ ਹੈ ਪੂਰੇ ਸਤਿਗੁਰੂ ਨਹੀਂ ਕਰਾਇਆ ਤੇ ਨਾਮ ਦੀ ਬਰਕਤ ਇਹੋ ਜਿਹੀ ਹੈ ਜੇ ਚੋਰ ਭੂਮੀਏ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਾਥ ਮਿਲਿਆ ਤੇ ਨਾਮ ਦੀ ਬਰਕਤ ਸਦਕਾ ਨਾਮ ਜਪਣ ਸਦਕਾ ਉਹ ਭੂਮੀਏ ਸੰਤ ਹੋ ਗਿਆ ਇਹ ਹੁਣੇ ਹੁਣੇ ਭਾਈ ਬਿਧੀ ਚੰਦ ਜੀ ਦੀ ਯਾਦ ਮਨਾਈ ਗਈ ਸਭ ਜਗ੍ਹਾ ਉਹਨਾਂ ਨੂੰ ਯਾਦ ਕੀਤਾ ਗਿਆ ਉਹਨਾਂ ਨਾਲ ਸਜਦਾ ਕੀਤਾ ਗਿਆ ਲੋਕ ਚੋਰ ਕਹਿੰਦੇ ਸਨ ਗਲਤ ਸੰਗਤ ਕਰਕੇ ਉਹ ਚੋਰੀ ਦੇ ਕੁਕਰਮ ਵਿੱਚ ਪੈ ਗਿਆ ਸੀ ਪਰ ਜਦੋਂ ਭਾਈ ਅਦਲੀਆ ਜੀ ਦੀ ਸੰਗਤ ਮਿਲੀ ਇਹ ਦੇਖੋ ਗੁਰਮੁਖਾਂ ਦੀ ਸੰਗਤ ਹੈ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਗੁਰੂ ਨਾਨਕ ਬਣਾਉਣ ਲਈ ਜਿਹੜਾ ਸਭ ਤੋਂ ਪਹਿਲਾਂ ਭਾਗ ਪ੍ਰਾਪਤ ਹੋਇਆ ਉਹ ਭਾਈ ਜੋਤ ਦੀ ਸੰਗਤ ਪ੍ਰਾਪਤ ਹੋਈ ਗੁਰਸਿੱਖਾਂ ਦੀ ਸੰਗਤ ਨਾਮ ਜਪਣ ਵਾਲਿਆਂ ਦੀ ਸੰਗਤ ਇਹ ਗੁਰੂ ਮਿਲਾਪ ਸਦਕਾ ਹੈ ਗੁਰੂ ਦੀ ਸੰਗਤ ਭਾਗ ਬਣਾ ਦਿੰਦੀ ਫਿਰ ਇੱਕ ਦਿਨ ਐਸਾ ਆ ਗਿਆ ਜਪਦਿਆਂ ਜਪਦਿਆਂ ਇਹ ਅਵਸਥਾ ਪ੍ਰਾਪਤ ਹੋਈ ਭਾਈ ਬਿਧੀ ਚੰਦ ਬੜੀ ਨਿਰਮਾਣਤਾ ਨਾਲ ਸੇਵਾ ਕਰਦੇ ਸਨ ਪ੍ਰੇਮ ਨਾਲ ਸੇਵਾ ਕਰਦੇ ਸਨ ਤੇ ਇੱਕ ਦਿਨ ਬਰਤਨ ਮਾਂਜਦਿਆਂ ਮਾਂਜਦਿਆਂ ਜ਼ਾਰ ਜ਼ਾਰ ਰੋਣ ਲੱਗ ਪਏ ਭਾਈ ਬਿਧੀ ਚੰਦ ਤੇ ਮੂੰਹ ਕਹਿਣ ਲੱਗ ਪਏ ਹੇ ਮੇਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੇਰੇ ਕਰਮ ਚੰਗੇ ਨਹੀਂ ਹੈਗੇ ਮੇਰੇ ਨੀਵੇਂ ਕਰਮ ਨੇ ਸਤਿਗੁਰੂ ਜੀ ਨੇ ਮੁਸਕੁਰਾ ਕੇ ਗਲ ਨਾਲ ਲਾ ਲਿਆ ਆਖਿਆ ਬਿਧੀ ਚੰਦਾ ਉਹਨਾਂ ਕਰਮਾਂ ਨੂੰ ਗੁਰੂ ਦੇ ਨਾਮ ਨੇ ਧੋ ਦਿੱਤਾ ਹੁਣ ਤੇ ਤੇਰਾ ਹਿਰਦਾ ਐਸਾ ਹੋ ਗਿਆ ਕਿ ਤੇਰੇ ਹਿਰਦੇ ਵਿੱਚ ਤੇ ਮੇਰੇ ਹਿਰਦੇ ਵਿੱਚ ਕੋਈ ਫਰਕ ਹੀ ਨਹੀਂ ਰਹਿ ਗਿਆ ਔਰ ਇਹ ਬੋਲ ਸਾਹਿਬ ਨੇ ਪ੍ਰਗਟ ਤੌਰ ਤੇ ਬੁਲੰਦ ਆਵਾਜ਼ ਵਿੱਚ ਸਾਰੇ ਗੁਰਸਿੱਖਾਂ ਦੇ ਸਾਹਮਣੇ ਆਖੇ ਕਿ ਬਿਧੀ ਚੰਦ ਸੀਨਾ ਗੁਰੂ ਕਾ ਸੀਨਾ
ਇਹਦੇ ਵਿੱਚ ਤੇ ਮੇਰੇ ਹਿਰਦੇ ਵਿੱਚ ਫਰਕ ਨਹੀਂ ਰਹਿ ਗਿਆ, ਪਰ ਇਹ ਅਵਸਥਾ ਨਾਮ ਨਾਲ ਪ੍ਰਾਪਤ ਹੋਈ। ਨਾਮ ਦੀ ਬਰਕਤ ਝੋਲੀ ਵਿੱਚ ਪਈ ਹੈ। ਸਾਹਿਬ ਕਹਿੰਦੇ ਨੇ ਗੁਰ ਨਾਮ ਦਿਓ ਰਿਣ ਲਾਥਾ, ਸਾਰਾ ਰਿਣ ਲੈ ਗਿਆ। ਗੁਰਪੂਰਾ ਹਰ ਨਾਮ ਦਿਲੜਾਇਆ, ਬਿਨ ਨਾਵੈ ਜੀਵਨ ਬਿਰਥਾ। ਇਹ ਪਰਮਾਤਮਾ ਦਾ ਨਾਮ ਪੂਰੇ ਸਤਿਗੁਰੂ ਗੁਰੂ ਨਾਨਕ ਨੇ, ਗੁਰੂ ਗ੍ਰੰਥ ਸਾਹਿਬ ਜੀ ਦਿਲ ਕਰਵਾ ਰਹੇ ਨੇ। ਬਾਕੀ ਜਗ੍ਹਾ ਕੀਰਤਨ ਦੀ ਪੂਜਾ ਚੱਲਦੀ, ਉਹਨਾਂ ਨੂੰ ਮੁਬਾਰਕ ਹੈ, ਪਰ ਸਿੱਖ ਨੇ ਨਾਮ ਨਾਲ ਜੁੜਨਾ ਹੈ। ਗੁਰਪੂਰਾ ਹਰ ਨਾਮ ਦਿਲੜਾਇਆ, ਬਿਨ ਨਾਵੈ ਜੀਵਨ ਬਿਰਥਾ।
ਰਹਾਉ ਗੁਰ ਬਿਨ ਗੁਰ ਮੂਰ ਭਏ ਹੈ ਮਨ ਮੁਖ, ਤੇ ਮੋਹ ਮਾਇਆ ਨਿਤ ਫਾਥਾ।
ਜਿਨ੍ਹਾਂ ਨੇ ਗੁਰੂ ਧਾਰਨ ਹੀ ਨਹੀਂ ਕੀਤਾ, ਗੁਰੂ ਦੀ ਗੱਲ ਹੀ ਕੋਈ ਨਹੀਂ ਮੰਨੀ, ਆਪਣਾ ਜੀਵਨ ਨਸ਼ਿਆਂ ਨਾਲ ਜੋੜ ਲਿਆ, ਉਹਨਾਂ ਦੇ ਘਰ ਵਿੱਚ ਸ਼ਰਾਬਾਂ ਦੀਆਂ ਬਾਰਾਂ ਬਣ ਗਈਆਂ, ਨਸ਼ਿਆਂ ਦੇ ਸੌਦਾਗਰ ਬਣ ਗਏ, ਨਸ਼ਿਆਂ ਵਿੱਚ ਆਪਣਾ ਜੀਵਨ ਗਲਤਾਨ ਕਰਨ ਲੱਗ ਪਏ, ਐਸੇ ਪੁਰਖਾਂ ਨੂੰ ਮੂੜ ਆਖਿਆ ਜਾਏਗਾ, ਮਨਮੁੱਖ ਆਖਿਆ ਜਾਏਗਾ, ਮਨ ਦੇ ਪਿੱਛੇ ਚੱਲਣ ਵਾਲੇ। ਗੁਰੂ ਤੋਂ ਬਿਨਾਂ ਇਹੀ ਹੁੰਦਾ ਹੈ, ਬਿਨ ਗੁਰ ਮੂੜ ਪਏ ਹੈ ਮਨਮੁੱਖ। ਮਨ ਦੇ ਪਿੱਛੇ ਚੱਲਣ ਵਾਲੇ ਗੁਰੂ ਤੋਂ ਬਿਨਾਂ ਮੂੜਤਾ ਨਾਲ ਭਰੇ ਹੋਏ ਹਿਰਦੇ ਹੀ ਹੁੰਦੇ ਹਨ।
ਤਿੰਨ ਸਾਧੂ ਚਾਰਨ ਨਾ ਸੇਵੇ ਕਬਹੂ, ਤਿੰਨ ਸਭ ਜਨਮ ਅਕਥ।
ਉਹ ਮੋਹ ਤੇ ਮਾਇਆ ਦੇ ਬੰਧਨਾਂ ਵਿੱਚ ਫਸੇ ਰਹਿੰਦੇ, ਮਨਮੁਖਤਾਈ ਕਰਕੇ ਉਹਨਾਂ ਨੂੰ ਗੱਲ ਗੱਲ ਤੇ ਅਗਲੇ ਦੇ ਗਲ ਪੈਂਦੇ ਹੋਏ ਦੇਖਿਆ ਜਾ ਸਕਦਾ, ਗੱਲ ਗੱਲ ਤੇ ਘਰ ਵਿੱਚ ਕਲੇਸ਼ ਪਾਉਂਦੇ ਹੋਏ ਦੇਖਿਆ ਜਾ ਸਕਦਾ। ਮੈਂ ਕਈ ਵਾਰ ਸੋਚਦਾ ਹਾਂ ਕਿ ਸਭ ਤੋਂ ਪਵਿੱਤਰ ਜਿਹੜਾ ਰਿਸ਼ਤਾ ਹੈ ਨਾ ਜਗਤ ਦੇ, ਉਹ ਪਤੀ ਪਤਨੀ ਦਾ। ਪਤਾ ਕਿਉਂ? ਬਾਕੀ ਰਿਸ਼ਤੇ ਸਾਰੇ ਕੁਦਰਤੀ ਨੇ, ਪੁੱਤਰ ਦਾ ਰਿਸ਼ਤਾ, ਮਾਂ ਦਾ ਰਿਸ਼ਤਾ ਬੜਾ ਮਮਤਾ ਦਾ ਰਿਸ਼ਤਾ ਹੈ, ਭਰਾ ਭਰਾ ਦਾ ਰਿਸ਼ਤਾ ਕੁਦਰਤੀ ਹੈ। ਦੋ ਬੱਚੇ ਘਰ ਵਿੱਚ ਪੈਦਾ ਹੋਏ, ਭਰਾ ਭਰਾ ਦਾ ਰਿਸ਼ਤਾ ਬਣ ਗਿਆ, ਭੈਣ ਭਰਾ ਦਾ ਰਿਸ਼ਤਾ ਬਣ ਗਿਆ। ਪਰ ਪਤੀ ਪਤਨੀ ਦਾ ਰਿਸ਼ਤਾ ਇਸ ਲਈ ਪਵਿੱਤਰ ਹੈ, ਇਹ ਖੂਨ ਦਾ ਰਿਸ਼ਤਾ ਨਹੀਂ ਹੈ, ਪਰ ਇਹ ਰਿਸ਼ਤਾ ਬਣਨ ਲੱਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਰਿਕਰਮਾ ਕੀਤੀਆਂ ਜਾਂਦੀਆਂ। ਗੁਰੂ ਗ੍ਰੰਥ ਸਾਹਿਬ ਵਿੱਚ ਪੈਂਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀ ਜਾਂਦੀ ਹੈ, ਲਾਵਾਂ ਦਾ ਪਾਠ ਹੁੰਦਾ ਹੈ, ਕੀਰਤਨ ਆਉਂਦਾ ਹੈ। ਇਸ ਲਈ ਇਹ ਸਭ ਤੋਂ ਪਵਿੱਤਰ ਰਿਸ਼ਤਾ ਗਿਣਿਆ ਜਾਏ। ਇਹ ਰਿਸ਼ਤਾ ਪਰਮਾਤਮਾ ਵਰਗਾ ਰਿਸ਼ਤਾ ਹੈ, ਪਰ ਮਨਮੁੱਖ ਮੂੜਤਾ ਵਿੱਚ ਭਰੇ ਹੋਏ ਬੇਗੁਰੇ ਲੋਕਾਂ ਨੂੰ ਦੇਖੀਏ, ਉਹ ਪਤੀ ਪਤਨੀ ਵੀ ਇੱਕ ਦੂਜੇ ਦੀ ਬੇਅਦਬੀ ਕਰਦੇ ਨੇ, ਇੱਕ ਦੂਜੇ ਦਾ ਅਪਮਾਨ ਕਰਦੇ ਨੇ, ਔਰ ਇੱਕ ਦੂਜੇ ਤੇ ਹੱਥ ਚੁੱਕਦੇ ਹੋਏ ਦੇਖਦੇ ਨੇ। ਅਖਬਾਰਾਂ ਭਰੀਆਂ ਨੇ, ਇੱਕ ਦੂਜੇ ਦਾ ਕਾਤਲ ਬਣਦੇ ਹੋਏ ਦਿਖਾਈ ਪੈਂਦੇ। ਕਾਰਨ ਪਤਾ ਕੀ ਹੈ? ਗੁਰੂ ਤੋਂ ਬਿਨਾਂ ਮਨਮੁੱਖਤਾ ਵਿੱਚ ਪੈ ਕੇ ਮੂੜਤਾ ਨਾਲ ਭਰ ਗਏ। ਬਿਨ ਗੁਰ ਮੂੜ ਪਏ ਹੈ ਮਨਮੁੱਖ, ਤੇ ਮੋਹ ਮਾਇਆ ਨਿਤ ਫਾਤਾ। ਤਿੰਨ ਸਾਧੂ ਚਰਨ ਨਾ ਸੇਵੇ ਕਬਹੂ, ਉਹਨਾਂ ਨੇ ਗੁਰੂ ਦਾ ਨਾਮ ਕਦੀ ਜਪਿਆ ਹੀ, ਗੁਰੂ ਦੇ ਨਾਮ ਨਾਲ ਨਾਤਾ ਜੋੜਿਆ ਹੀ ਨਹੀਂ। ਫਿਰ ਬੜੇ ਬੜੇ ਸਿਆਣੇ ਅਖਵਾਉਣ ਵਾਲੇ, ਡਾਕਟਰ, ਵਕੀਲ, ਪ੍ਰੋਫੈਸਰ, ਔਰ ਵੱਡੇ ਵੱਡੇ ਕਾਲਜਾਂ ਦੇ ਵੱਡੇ ਮੁਖੀ, ਹੈਰਾਨਗੀ ਹੁੰਦੀ ਹੈ ਇਹਨਾਂ ਨੂੰ ਸਿਆਣੇ ਕਿਵੇਂ ਆਖਿਆ ਜਾਏ, ਜੇ ਇਹਨਾਂ ਦੀ ਸ਼ਾਮ ਸ਼ਰਾਬ ਨਾਲ ਸ਼ੁਰੂ ਹੁੰਦੀ ਹੈ, ਇਹਨਾਂ ਦੇ ਜੀਵਨ ਦੀ ਹਰ ਖੁਸ਼ੀ ਦਾ ਪਲ ਸ਼ਰਾਬ ਨਾਲ ਸੈਲੀਬ੍ਰੇਟ ਕੀਤਾ ਜਾਂਦਾ ਹੈ, ਫਿਰ ਇਹਨਾਂ ਨੂੰ ਸਿਆਣੇ ਵਕੀਲ ਤੇ ਸਿਆਣੇ ਜੱਜ ਤੇ ਸਿਆਣੇ ਡਾਕਟਰ ਕਿਵੇਂ ਆਖਿਆ ਜਾਏ? ਤੇ ਵਾਪਰਿਆ ਤਾਂ ਹੈ ਕਿਉਂਕਿ ਗੁਰੂ ਦਾ ਨਾਮ ਨਹੀਂ ਜਪ ਸਕੇ, ਨਾਮ ਤੋਂ ਇਨਕਾਰੀ ਹੋ ਗਏ, ਮਾਇਆ ਦੇ ਮੋਹ ਵਿੱਚ ਫਸੇ ਹੋਏ। ਤਿੰਨ ਸਾਧੂ ਚਰਨ ਨਾ ਸੇਵੇ ਕਬਹੂ, ਤਿੰਨ ਸਭ ਜਨਮ ਅਕਥਾ, ਤੇ ਨਾਮ ਤੋਂ ਟੁੱਟੇ ਹੋਏ ਮਨੁੱਖ ਨੇ, ਮਨੁੱਖਾਂ ਨੇ ਆਪਣਾ ਸਾਰਾ ਜੀਵਨ ਜ਼ਾਇਆ ਕਰ ਲਿਆ।
ਜਿਨ ਸਾਧੂ ਚਰਨ ਸਾਧ ਪਗ ਸੇਵੇ
ਜੀ,
ਤਿੰਨ ਸਫਲਿਓ ਜਨਮ ਸਨਾਥਾ।
ਜਿਨ੍ਹਾਂ ਨੇ ਗੁਰੂ ਦੇ ਚਰਨਾਂ ਨਾਲ ਨਾਤਾ ਜੋੜਿਆ, ਨਾਮ ਜਪਣ ਵਾਲੇ ਮਹਾਂਪੁਰਖਾਂ ਨਾਲ ਨਾਤਾ ਜੋੜਿਆ, ਨਾਨਕ ਕੱਚੜਿਆਂ ਸਿਓ ਤੋੜ, ਢੂੰਢ ਸੰਤ ਸੱਜਣ ਪੱਕਿਆ ਓਏ ਜੀਵਿੰਦੇ ਵਿਛੜੈ ਓਏ ਮੋਇਆ ਨਾ ਜਾਹੀ ਸੋੜ। ਐਸਾ ਰਿਸ਼ਤਾ ਜਿਨ੍ਹਾਂ ਦਾ ਪਰਮਾਤਮਾ ਨਾਲ ਬਣਿਆ ਉਹਨਾਂ ਦਾ ਵੀ ਸਤਿਕਾਰ ਹੈ, ਉਹਨਾਂ ਦਾ ਵੀ ਵੱਡਾ ਸਤਿਕਾਰ ਹੈ ਲੋਕ ਵਿੱਚ ਵੀ ਅਤੇ ਪਰਲੋਕ ਵਿੱਚ ਵੀ। ਪਰ ਜਿਸ ਨੇ ਗੁਰੂ ਦੇ ਚਰਨ ਨਾਮ ਜਪਿਆ ਹੀ ਨਹੀਂ, ਨਾਮ ਨਾਲ ਨਾਤਾ ਜੋੜਿਆ ਹੀ ਨਹੀਂ, ਉਹਨਾਂ ਦਾ ਸਾਰਾ ਜਨਮ ਅਸਫਲ ਹੋ ਗਿਆ। ਪਰ ਜਿਨ੍ਹਾਂ ਨੇ ਨਾਮ ਨਾਲ ਨਾਤਾ ਜੋੜਿਆ ਉਹ ਮਾਲਕ ਵਾਲੇ ਹੋ ਗਏ, ਖਸਮ ਵਾਲੇ ਹੋ ਗਏ, ਉਹਨਾਂ ਦੀ ਹਾਮੀ ਭਰਨ ਵਾਲਾ ਗੁਰੂ ਹੋ ਗਿਆ। ਤਿੰਨ ਸਫਲ ਜਨਮ ਸਨਾਥਾ ਉਹ ਖਸਮ ਵਾਲੇ ਹੋ ਗਏ।
ਮੋਕੋ ਕੀਜਾ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨ ਨਾਥਾ।
ਹੇ ਜਗਤ ਦੇ ਮਾਲਕ, ਹੇ ਮੇਰੇ ਮਾਲਕ, ਮੇਰੇ ਤੇ ਦਇਆ ਕਰ, ਤੇ ਮੈਨੂੰ ਨਾਮ ਜਪਣ ਵਾਲੇ ਜਿਹੜੇ ਤੇਰੇ ਦਾਸ ਨੇ ਉਹਨਾਂ ਦੇ ਦਾਸਾਂ ਦਾ ਦਾਸ ਬਣਾ ਲੈ। ਮੋਕੋ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ। ਹੇ ਹਰੀ ਮੇਰੇ ਤੇ ਮਿਹਰ ਕਰ, ਤੂੰ ਜਗਤ ਦਾ ਮਾਲਕ ਹੈ।
ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ।
ਹੇ ਪ੍ਰਭੂ ਨਾਮ ਕੋਲ ਨਾ ਹੋਣ ਕਰਕੇ ਅਸੀਂ ਅੰਧੇ ਹਾਂ, ਹਨੇਰਾ ਢੋਂਦੇ ਪਏ, ਹਨੇਰੇ ਵਿੱਚ ਫਸੇ ਹੋਏ ਹਾਂ। ਹਨੇਰੇ ਵਿੱਚ ਨੇਤਰਾਂ ਵਾਲਾ ਵੀ ਅੰਨਾ ਹੀ ਹੁੰਦਾ ਹੈ। ਭਾਵੇਂ ਦੁਨੀਆਂ ਦਾ ਗਿਆਨ ਸਾਡੇ ਕੋਲ ਹੋਵੇ, ਜੇ ਨਾਮ ਨਹੀਂ ਹੈ ਫਿਰ ਅਸੀਂ ਅੰਧੇ। ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹਾਂ ਮਾਰਗ ਪੰਥਾ। ਅਸੀਂ ਕਿਵੇਂ ਤੇਰੇ ਮਾਰਗ ਤੇ ਚੱਲ ਸਕੀਏ, ਕਿਵੇਂ ਤੇਰੇ ਰਸਤੇ ਤੇ ਚੱਲ ਸਕੀਏ। ਇਹ ਉੱਤਮ ਪੁਰਖ ਬਹੁਵਚਨ ਤੇ ਵਰਤਮਾਨ ਕਾਲ ਵਿੱਚ ਇਹ ਬਚਨ ਹੈ। ਮਹਾਰਾਜ ਜੀ ਨੇ ਬੜੇ ਗਹਿਰੇ ਬੋਲ ਆਖੇ ਹਨ।
ਹਮ ਅੰਧਲੇ ਕਉ ਗੁਰ ਅੰਚਲ ਦੀਜੈ ਜਨ ਨਾਨਕ ਚੱਲੈ ਮਿਲੰਥਾ।
ਹੇ ਪ੍ਰਭੂ ਮਿਹਰ ਕਰ, ਹੇ ਗੁਰੂ ਮਿਹਰ ਕਰ, ਸਾਨੂੰ ਅੰਨਿਆਂ ਨੂੰ ਆਪਣੇ ਨਾਮ ਦਾ ਪੱਲਾ ਪਕੜਾ, ਆਪਣੇ ਨਾਮ ਦਾ ਅੰਚਲ ਪਕੜਾ, ਤਾਂ ਕਿ ਤੇਰੇ ਮਾਰਗ ਤੇ ਚੱਲ ਸਕੀਏ ਤੇ ਤੇਰੇ ਨਾਲ ਸਾਡਾ ਮਿਲਣਾ ਹੋ ਜਾਵੇ। ਹਾਂਜੀ, ਬੜੇ ਸੋਹਣੇ ਬੋਲ ਮੇਰੇ ਸਾਹਿਬ ਜੀਆਂ ਨੇ ਸਾਡੀ ਝੋਲੀ ਚ ਪਾਏ ਨੇ। ਬੜੇ ਪ੍ਰੇਮ ਇਕਾਗਰਤਾ ਸਹਿਤ ਆਪ ਸਭ ਨੇ ਸਰਵਣ ਕੀਤਾ ਹੈ। ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦੀ ਹੈ ਦਾਸ। ਸਤਿਗੁਰੂ ਜੀ ਦੀ ਮਿਹਰ ਸਦਕਾ ਮਾਨਣੀਏ ਸਿੰਘ ਸਾਹਿਬ, ਹੈਡ ਗ੍ਰੰਥੀ ਸਾਹਿਬ, ਗਿਆਨੀ ਜਗਤਾਰ ਸਿੰਘ ਜੀ ਜੋ ਹਮੇਸ਼ਾ ਹੀ ਪ੍ਰੇਮ ਨਾਲ ਨਿਵਾਜਦੇ ਹਨ, ਉਹਨਾਂ ਨੇ ਦੋ ਦਿਨ ਦਾ ਸਮਾਂ ਦਾਸ ਦੀ ਝੋਲੀ ਚ ਪਾਇਆ ਹੈ। ਸਾਰੇ ਹੀ ਪ੍ਰਬੰਧਕ ਸਕੱਤਰ ਸਾਹਿਬਾਨ, ਸਤਿਕਾਰਯੋਗ ਪ੍ਰਧਾਨ ਸਾਹਿਬ, ਸਭ ਦਾ ਦਾਸ ਹਾਰਦਿਕ ਤੌਰ ਤੇ ਧੰਨਵਾਦੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਸਮਾਗਮਾਂ ਨੂੰ ਸਮਰਪਿਤ ਹੁੰਦੇ ਹਾਂ। ਦੇਖੋ ਹੋਰ ਵੀ ਬੜੀਆਂ ਸੰਸਥਾਵਾਂ, ਸਾਰੀਆਂ ਹੀ ਸਨਮਾਨਯੋਗ ਨੇ, ਪਰ ਜਾਗ੍ਰਿਤੀ ਕੌਮ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਿਆਉਂਦੀ ਪਈ, ਜਗ੍ਹਾ ਜਗ੍ਹਾ ਲੜੀ ਚਲਾਈ ਹੋਈ ਸਮਾਗਮਾਂ ਦੀ ਕਿ ਸਾਰੀ ਕੌਮ ਜਾਗ੍ਰਿਤ ਹੋਵੇ। ਇਸ ਲਈ ਮੋਟੀਵੇਟ ਕਰਨ ਵਾਸਤੇ ਸਮਾਗਮਾਂ ਦੀ ਲੜੀ ਚੱਲਦੀ ਪਈ। ਆਉਣ ਵਾਲੀ 18 ਤਰੀਕ ਨੂੰ ਦੀਨਾ ਕਾਂਗੜ, ਜਿੱਥੇ ਮਹਾਰਾਜ ਨੇ ਜ਼ਫਰਨਾਮਾ ਲਿਖਿਆ ਹੈ, ਲੋਹਗੜ੍ਹ ਸਾਹਿਬ ਦੇ ਅਸਥਾਨ ਤੇ ਵੱਡੇ ਸਮਾਗਮ ਰੱਖੇ ਜਾ ਰਹੇ ਨੇ। ਇਸੇ ਤਰ੍ਹਾਂ 9 ਅਕਤੂਬਰ ਨੂੰ ਸ੍ਰੀ ਕੇਸਗੜ੍ਹ ਸਾਹਿਬ ਸਮਾਗਮ ਰੱਖੇ ਜਾ ਰਹੇ ਨੇ, ਦਾਸ ਨੇ ਵੀ ਉੱਥੇ ਹਾਜ਼ਰੀਆਂ ਭਰਨੀਆਂ ਨੇ। ਸਾਰੀ ਕੌਮ ਨੂੰ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਦਾ ਲਾਭ ਉਠਾਈਏ ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜਿਆਂ ਨੂੰ ਚੜ੍ਹਦੀ ਕਲਾ ਵਿੱਚ, ਪ੍ਰੇਮ ਵਿੱਚ ਤੇ ਸ਼ਰਧਾ ਨਿਮਰਤਾ, ਭੀਖਣ ਸ਼ਾਹ ਵਰਗਾ ਹਿਰਦਾ ਲਾ ਕੇ ਅਸੀਂ ਇਸ ਨੂੰ ਮਨਾ ਸਕੀਏ। ਬਾਰੰਬਾਰ ਫਿਰ ਤੋਂ ਸਭ ਦਾ ਧੰਨਵਾਦ ਹੈ। ਆਓ ਆਖਰੀ ਪੰਕਤੀਆਂ ਦਾ ਪਾਠ ਰਲ ਕੇ ਕਰੀਏ ਤੇ ਫਿਰ ਖਿਮਾ ਪ੍ਰਾਪਤੀ ਦਾਸ ਹੋਵੇਗਾ।
ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹੈ
ਮਾਰਗ ਪੰਥਾ।
ਹਮ ਅੰਧਲੇ ਕਉ ਗੁਰ ਅੰਚਲ ਦੀਜੈ
ਜਨ ਨਾਨਕ ਚਲੈ ਮਿਲਨ ਥਾਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।